अंग रखे मगर सुने ਜਿਹੜੇ ਆਪਾਂ ਸੰਸਾਰੀ ਕਾਰਜ ਕਰਦੇ ਹਾਂ ਉਹਨਾਂ ਦੇ ਵਿੱਚ ਵੀ ਜੇ ਕਈ ਵਾਰੀ ਮਨ ਇਕਾਗਰ ਨਾ ਹੋਵੇ ਕਾਰਜ ਸਫਲ ਨਹੀਂ ਹੁੰਦਾ। ਪਰ ਜੋ ਪਰਮਾਤਮਾ ਦਾ ਕਾਰਜ ਹੈ ਚਾਹੇ ਆਪਾਂ ਉਹ ਸ਼ਖਸੀ ਤੌਰ ਤੇ ਇਕੱਲੇ ਬਹਿ ਕੇ ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਜਾਂ ਸੰਗ ਦੇ ਵਿੱਚ ਹਾਂ, ਮਨ ਦਾ ਇਕਾਗਰ ਹੋਣਾ ਬਹੁਤ ਜ਼ਰੂਰੀ ਹੈ। ਫਿਰ ਥੋੜ੍ਹਾ ਸਮਾਂ ਸੰਗਤ ਕੀਤੀ ਉਹ ਵੀ ਲਿਖ ਦੇ ਵਿੱਚ ਹੈ, ਸਫਲ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਕਾਗਰ ਇੱਕ ਪਰਮਾਤਮਾ ਦੇ ਅੱਗੇ ਜਿਹੜੀ ਸਪਰਧਾ ਹੈ ਉਹ ਟਿਕ ਜਾਵੇ। ਸੰਸਾਰੀ ਜਦੋਂ ਆਪਾਂ ਕੋਈ ਕਾਰਜ ਕਰਦੇ ਹਾਂ, ਕੋਈ ਕਾਰੀਗਰ ਹੈ, ਕੋਈ ਇੱਟ ਵੱਟੇ ਦਾ ਕੰਮ ਕਰਦਾ ਹੈ, ਇਮਾਰਤ ਸਾਜਦਾ ਹੈ, ਕੋਈ ਲੱਕੜੀ ਦਾ ਕੰਮ ਕਰਦਾ ਹੈ ਜਾਂ ਕੋਈ ਵਸਤਰ ਸਿਉਣ ਦਾ ਕੰਮ ਕਰਦਾ ਹੈ, ਨੇਕਾਂ ਕਾਰਜ ਹਨ, ਇਹ ਪ੍ਰਮਾਣ ਹੈ। ਜਿਤਨਾ ਉਹਨੇ ਕਾਰਜ ਕਰ ਲਿਆ ਸ਼ਾਮ ਹੋ ਗਈ ਹੈ ਕਿ ਕੰਮ ਸਮਾਪਤ ਕਰ ਦਿੱਤਾ। ਦੂਸਰੇ ਦਿਨ ਆਉਂਦਾ ਹੈ ਜਿੱਥੇ ਉਹ ਕਾਰਜ ਛੱਡ ਕੇ ਗਿਆ ਸੀ ਉੱਥੋਂ ਸ਼ੁਰੂ ਕਰ ਦਿੰਦਾ, ਇਹ ਸਹੂਲਤ ਹੈ। ਪਰ ਪਰਮਾਤਮਾ ਦੇ ਵਿੱਚ ਸਾਧਨ ਦੀ ਇਹ ਮਨ ਜਿਹੜਾ ਹੈ ਬਹੁਤ ਇਹਨੂੰ ਸਾਵਧਾਨ ਰੱਖਣਾ ਪੈਂਦਾ। ਕਈ ਕਈ ਵਰ੍ਹਿਆਂ ਤੋਂ ਕਈ ਕਈ ਸਾਲਾਂ ਤੋਂ ਜਿਨ੍ਹਾਂ ਨੇ ਸਾਧਨਾ ਕੀਤੀਆਂ ਬੰਦਗੀ ਕੀਤੀ, ਜਿੱਥੇ ਆਪਣੇ ਕੋਲ ਪ੍ਰਾਪਤਾਂ ਨਾਲ ਰਿਸ਼ੀਆਂ ਮੋਨੀਆਂ ਦਾ ਇਤਿਹਾਸ ਹੈ, ਉੱਥੇ ਗੁਰੂ ਘਰ ਦੇ ਵਿੱਚ ਵੀ ਅਨੇਕਾਂ ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਪਰਮਾਰ ਮਿਲਦੇ। ਕਈ ਕਈ ਸਾਲਾਂ ਤੋਂ ਮਿਹਨਤ ਦੇ ਨਾਲ ਥੋੜ੍ਹੀ ਬਹੁਤੀ ਮਨ ਦੀ ਅਵਸਥਾ ਬਣਦੀ, ਮਨ ਇਕਾਗਰ ਰਹਿੰਦਾ ਅਤੇ ਰਸ ਆਉਂਦਾ ਹੈ। ਪਰ ਜੇਕਰ ਥੋੜ੍ਹੀ ਬਹੁਤੀ ਸਾਧਨ ਦੀ ਆਲਸ ਆ ਜਾਏ, ਵਿਸਲਾਪਣ ਆ ਜਾਏ, ਅਸਵਧਾਨੀ ਆ ਜਾਏ ਅਤੇ ਮੁੜ ਕੇ ਮਨ ਦੀ ਜਿਹੜੀ ਹਾਲਤ ਹੈ ਕਈ ਵਾਰੀ ਪਹਿਲਾਂ ਨਾਲੋਂ ਵੀ ਖਰਾਬ ਹੋ ਜਾਂਦੀ। ਇਹ ਦੇਖਿਆ ਜਾਂਦਾ ਹੈ ਕਿ ਜਿਹੜੇ ਚੰਗੇ ਭਰੇ ਸਤਸੰਗ ਕਰਨ ਵਾਲੇ ਸੀ ਕਿ ਥੋੜ੍ਹਾ ਬਹੁਤਾ ਵਿਸਲਾਪਣ ਆ ਗਿਆ, ਸਗੋਂ ਜਿਵੇਂ ਕੋਈ ਆਪਾਂ ਪਾਣੀ ਨੂੰ ਰੋਕ ਕੇ ਰੱਖਦੇ ਹਾਂ, ਜੇ ਕਿਤੇ ਉਹ ਰੋਕਿਆ ਪਾਣੀ ਟੁੱਟ ਜਾਏ ਨਾ ਉਹ ਜ਼ਿਆਦਾ ਨੁਕਸਾਨ ਕਰਦਾ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਵਿੱਚ ਜਿਹੜਾ ਮਨ ਹੈ ਇਹਨੂੰ ਬਹੁਤ ਹੀ ਸਾਵਧਾਨਤਾ ਦੇ ਨਾਲ ਸੰਭਾਲ ਕੇ ਰੱਖਣਾ ਪੈਂਦਾ ਹੈ। ਪਰ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ, ਜਿਵੇਂ ਬੱਚਾ ਗਲਤੀਆਂ ਕਰਦਾ ਹੈ, ਵਾਰ ਵਾਰ ਗਲਤੀਆਂ ਕਰਦਾ ਹੈ, ਪਰ ਮਾਤਾ ਪਿਤਾ ਦਿਆਲੂ ਨੇ ਬੱਚੇ ਦੀਆਂ ਗਲਤੀਆਂ ਨਹੀਂ ਵੇਖਦੇ, ਉਹ ਮੁੜ ਮੁੜ ਕੇ ਬੱਚੇ ਨੂੰ ਸਮਝਾਉਂਦੇ ਨੇ। ਸ਼ੁੱਧ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾਰਾਜ ਦੇਤੇ। ਬੱਚਾ ਅਪਰਾਧ ਕਰਦਾ ਪਰ ਜਿਹੜੀ ਜਨਨੀ ਮਾਂ ਹੈ ਉਹਦੀ ਉਹ ਚੇਤੀ ਨਹੀਂ ਰੱਖਦੀ, ਉਹ ਆਪਣਾ ਬਿਰਤ ਪਾ ਰਹੀ ਹੈ ਕਿ ਬੱਚਾ ਭੁੱਲਣ ਹਾਰਾ ਹੈ, ਇਹ ਪ੍ਰਮਾਣ ਹਨ। ਇਸੇ ਤਰ੍ਹਾਂ ਹੀ ਜਿਹੜਾ ਸਿੱਖ ਹੈ, ਜਗਿਆਸੂ ਹੈ, ਇਹ ਨਾ ਹੋਵੇ ਕਿ ਜਾਣ ਬੁੱਝ ਕੇ ਪਾਪ ਕਰੇ। ਜੈਸਾ ਕਿ ਮਹਾਰਾਜ ਕਹਿੰਦੇ ਹੈ ਕਿ ਮਨ ਜਾਤ ਤੋਂ ਬਾਅਦ ਜਾਤ ਦੀ ਔਕਨ ਕਰੈ ਕਾਹੀ ਵੀ ਕੁਸਲਾਤ ਹਾਥ ਦੀਪ ਕੂਏ ਪਰ, ਅਤੇ ਹੱਥ ਵਿੱਚ ਦੀਵਾ ਬਣਿਆ ਹੋਇਆ ਅਤੇ ਫਿਰ ਜਾਣ ਬੁੱਝ ਕੇ ਖੂਹ ਛਾਲ ਮਾਰਦਾ, ਉਹਦਾ ਤਾਂ ਕੋਈ ਸ਼ਿਕਾਰ ਨਹੀਂ, ਉਹਦੇ ਵਾਸਤੇ ਤਾਂ ਕੋਈ ਉਪਾਅ ਨਹੀਂ। ਹਾਂ ਸੋਤੇ ਸਿੱਧੇ ਹੀ ਕਈ ਵਾਰੀ ਜ਼ਿੰਦਗੀ 'ਚ ਵਿਚਰਦੇ ਹੋਏ ਹਾਂ, ਅਨੇਕਾਂ ਤਰ੍ਹਾਂ ਦੇ ਸਾਧਨ ਜੀਵ ਤੋਂ ਗਲਤੀਆਂ ਹੋ ਜਾਂਦੀਆਂ। ਤਾਂ ਮਹਾਰਾਜ ਕਹਿੰਦੇ ਵੀ ਲਿਖਿਆ ਕਰਦੇ ਦਾ ਛੁੱਟੀ ਹੈ, ਖਿੰਨ ਖਿੰਨ ਭੋਜਨ ਹਾਰ ਬਖਸ਼ਣਾ ਹਾਰ ਬਖਸ਼ਰ ਹੈ ਨਾਨਕ ਪਾਰ ਉਤਰਾ, ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਕਰੁਪ ਦੇ ਝਿੜਕੇ ਕੋ ਭਾਤੀ ਬਹੁੜ ਪਿਤਾ ਕਰ ਰਾਵੈ, ਇਸ ਲਈ ਔਗਣ ਬਖਸ਼ਰੇ ਪ੍ਰਭ ਆਗੇ ਮਾਰ ਪਰ। ਜਿਹੜੇ ਪਿਛਲੇ ਔਗਣ ਨੇ ਜੇ ਉਹਨਾਂ ਦਾ ਮਨ ਪਛਤਾਵਾ ਹੋਵੇ ਅਤੇ ਦਿਲੋਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੋਵੇ। ਅਜਨਾ ਦੇ ਪਾਵਨ ਸ਼ਬਦ ਹੈ, ਇਹ ਸ਼ਬਦ ਦਾ ਵੀ ਇਹੀ ਭਾਵ ਹੈ ਕਿ ਜਿਹੜੀ ਬੁੱਧ ਹੈ ਉਹ ਕਿਵੇਂ ਸ਼ੁੱਧ ਹੋਵੇ, ਕਿਵੇਂ ਨਿਰਬਲ ਹੋਵੇ। ਅਤੇ ਸਤਸੰਗ ਦੀ ਇਹ ਮਨ ਦਾ ਜਿਹੜਾ ਸੁਭਾਅ ਹੈ ਨਾ ਅਨਾਦੀ, ਇਹ ਚੰਚਲ ਹੈ। ਗ੍ਰੰਥਾਂ ਦੇ ਵਿੱਚ ਵੀ ਇਹ ਨੇਕਾਂ ਪ੍ਰਮਾਣ ਮਿਲਦੇ ਹੈ ਤੇ ਗੁਰਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਭਰੀਏ ਮਤ ਪਾਪਾਂ ਕੇ ਸੰਗ ਵੀ ਪਾਪਾਂ ਦੇ ਸੰਗ ਕਰਕੇ ਜਿਹੜੀ ਇਹ ਭਰੀ ਪਈ ਹੈ ਨਾਲੇ ਇੱਕ ਜਨਮਨੀ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆਹ ਕਹਿੰਦੇ ਕਾਲਾ ਸਿਆਹ ਹੋਇਆ ਹੋਇਆ ਤੇ ਮਹਾਂਭਾਰਤ ਦੇ ਵਿੱਚ ਬਾਈਬਲ ਦੇ ਵਿੱਚ ਅਤੇ ਗੁਰਮਤ ਵਿੱਚ ਪਾਪਾਂ ਦੀ ਵੱਖਰੀ ਵੱਖਰੀ ਪਰਿਭਾਸ਼ਾ ਜਿਹੜਾ ਪਾਪ ਸ਼ਬਦ ਹੈ ਇਹਦਾ ਅਖਰੀ ਅਰਥ ਹੈ ਇਹ ਕਿ ਕੋਈ ਕਰਮ ਕਹਿ ਲਓ ਗੁਨਾਹ ਕਹਿ ਲਓ ਦੋਸ਼ ਕਹਿ ਲਓ ਪਰ ਜਿਹੜੇ ਪਾਪ ਨੇ ਪਾਪਾਂ ਦੀਆਂ ਕਿਸਮਾਂ ਕਿਹੜੀਆਂ ਨੇ ਤੇ ਉਹ ਲਿਖਿਆ ਹੈ ਵੀ ਤਿੰਨ ਤਰ੍ਹਾਂ ਦੇ ਜਿਹੜੇ ਪਾਪ ਨੇ ਉਹ ਸਰੀਰ ਕਰਕੇ ਲੱਗਦੇ ਜਿਹੜੇ ਆਪਾਂ ਅਨੁਭਵ ਕਰਦੇ ਹਾਂ ਵੀ ਉਹਨੂੰ ਕਹਿੰਦੇ ਚੋਰੀ ਜਾਰੀ ਹਿੱਸਾ ਕਿਸੇ ਵੀ ਵਸਤੂ ਨੂੰ ਬਿਨਾਂ ਪੁੱਛੇ ਚੁੱਕ ਲੈਣਾ ਇਹਨੂੰ ਚੋਰੀ ਆਖਿਆ ਜਾਂਦਾ ਆਪਣਾ ਕੋਈ ਅਧਿਕਾਰ ਨਹੀਂ ਕਿਸੇ ਦੀ ਵਸਤੂ ਨੂੰ ਚੁੱਕ ਲਿਆ ਤੇ ਉਹਨੂੰ ਚੋਰੀ ਕਹਿੰਦੇ ਤੇ ਮਹਾਰਾਜ ਕਹਿੰਦੇ ਚੋਰ ਕੀ ਹਮ ਭਰੇ ਨਾ ਕੋਏ ਚੋਰ ਕਾ ਕੀ ਆ ਚੰਗਾ ਕਿਉਂ ਹੋਏ ਜਿਹੜਾ ਚੋਰੀ ਕਰਦਾ ਉਹਦੀ ਮਹਾਰਾਜ ਕੋਈ ਹਮ ਹੀ ਨਹੀਂ ਭਰਦਾ ਤੇ ਮਹਾਰਾਜ ਤਾਂ ਇਹ ਵੀ ਕਹਿੰਦੀ ਹੈ ਵੀ ਚੋਰ ਜਾਰ ਜਵਾਰ ਤੇ ਕੀੜੇ ਘਾੜੀ ਹੈ ਸੋ ਇੱਕ ਇਹ ਪਾਪ ਮੰਨੇ ਸਰੀਰ ਕਰਕੇ ਜਿਹੜਾ ਕਿਸੇ ਦੀ ਵਸਤੂ ਨੂੰ ਚੁੱਕ ਲੈਣਾ ਨਾ ਸਰੀਰ ਦੇ ਨਾਲ ਉਹ ਵਸਤੂ ਕਿਸੇ ਪ੍ਰਕਾਰ ਦੀ ਹੈ ਜੇ ਖਾਣ ਵਾਲੀ ਹੈ ਜੇ ਪਹਿਨਣ ਵਾਲੀ ਹੈ ਜਾਂ ਕੋਈ ਹੋਰ ਵਰਤੋਂ ਵਿੱਚ ਆਉਣ ਵਾਲੀ ਵਸਤੂ ਹੈ ਕਿਸੇ ਦੀ ਵਸਤੂ ਨੂੰ ਚੁੱਕ ਲੈਣਾ ਇਹ ਚੋਰੀ ਹੈ ਇਹ ਸਰੀਰ ਕਰਕੇ ਪਾਪ ਲੱਗਦਾ ਦੂਸਰਾ ਹੈ ਯਾਰੀ ਤੇ ਇਹ ਸ਼ਬਦ ਆਪਾਂ ਸਾਰੇ ਜਾਣਦੇ ਹਾਂ ਜਿਹਨੂੰ ਖਾਲਸਾ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਉਦੋਂ ਪੰਜ ਪਿਆਰੇ ਜੋ ਗੁਰੂ ਸਰੂਪ ਵਿੱਚ ਹੁੰਦੇ ਨੇ ਤੇ ਉਹ ਜਿਸ ਵੇਲੇ ਉਹ ਜਿਹੜੀ ਰਹਿਤ ਹੈ ਪ੍ਰਪਖ ਕਰਾਉਂਦੇ ਨੇ ਤੇ ਉਹਨਾਂ ਰਹਿਤਾਂ ਦੇ ਵਿੱਚ ਸਾਧ ਸੰਗਤ ਜੀ ਚਾਰ ਪ੍ਰਕਾਰ ਦੀਆਂ ਬਜਰ ਕਰੰਟਾਂ ਹਨ ਉਹਦੇ ਵਿੱਚ ਵੀ ਆਉਂਦਾ ਕਿ ਸਰੀਰ ਕਰਕੇ ਪਰਾਇਆ ਸੰਗ ਕਰਨਾ ਇਹ ਵੀ ਪਾਪ ਮੰਨੇ ਹੈ ਇਹਦੇ ਬਾਅਦ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਸੌਖੇ ਸ਼ਬਦ ਉਚਾਰਨ ਕੀਤੇ ਹੈ ਆਪਾਂ ਸਮਝ ਸਕਦੇ ਹਾਂ ਮਹਾਰਾਜ ਕਹਿੰਦੇ ਪਰ ਤ੍ਰੈ ਰਾਵਣ ਜਾਹੇ ਸਹੀ ਤਾਂ ਲਾਜੀ ਹੈ ਜਿਹੜੇ ਇਸ ਤਰ੍ਹਾਂ ਦੇ ਕਰਮ ਕਰਦੇ ਹੈ ਮਹਾਰਾਜ ਕਹਿੰਦੇ ਉਹਨੂੰ ਪ੍ਰਲੋਭ ਵਿੱਚ ਤਲਿਆ ਜਾਂਦਾ ਹੈ ਅਸਲਾ ਤਾਂ ਲਾਤਾਂ ਲਾਜੀ ਹੈ ਕਿ ਉਹ ਸ਼ਰਮਸ਼ਾਰ ਹੁੰਦੇ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਾਮ ਮਨ ਕਾਮੀ ਬਹੁਦਾਰੀ ਪ੍ਰਗਨੇ ਹੈ ਜੈ ਨਾ ਚੁੱਕੇ ਜਿਹੜੇ ਇਸ ਤਰ੍ਹਾਂ ਉਹ ਸਹੀ ਕਰਕੇ ਮਤਤ ਹੋ ਜਾਂਦੇ ਹੈ ਕਦੇ ਕਦੇ ਵੀ ਸਤਸੰਗ ਜੀ ਪਰਹੇਜ਼ ਨਹੀਂ ਰੱਖਦੇ ਸਤਿਗੁਰੂ ਮਹਾਰਾਜ ਕਹਿੰਦੇ ਦਿਨ ਪ੍ਰਤਕਰੈ ਪਛਤਾਪੈ ਲੋਭ ਸੋ ਮੈਂ ਸੁੱਕੇ ਕਹਿੰਦੇ ਉਹ ਸਦਾ ਹੀ ਫਿਰ ਝੂਲਦੇ ਰਹਿੰਦੇ ਆ ਕਿਉਂਕਿ ਜਿਹੜਾ ਵਿਕਾਰ ਹੈ ਅਤੇ ਹੰਕਾਰ ਹੈ ਇਹਦਾ ਜਿਹੜਾ ਅੰਤ ਹੈ ਇਹ ਪਛਤਾਵੇ ਨਾਲ ਹੁੰਦਾ ਦੂਸਰੀ ਗੱਲ ਮਹਾਰਾਜ ਕਹਿੰਦੇ ਨੇ ਇਹ ਕੰਮ ਨਰਕ ਨਰਕ ਵਿਸ਼ਰਾਮ ਬਹੁਤ ਜੂਨੀ ਪ੍ਰਭਾਵਨ ਹੈ ਭੋਗਨ ਤਾਂ ਰੋਗਨ ਖਸਮ ਵਿਸਾਰ ਕੀ ਰਸ ਭੋਗ ਤਾਂ ਤਨ ਉੱਠ ਖਲੋਏ ਲੋਕ ਇਹ ਦੂਸਰਾ ਭਾਵ ਹੈ ਇਹ ਵੀ ਮਨ ਨੂੰ ਮਲੀਨ ਕਰਦਾ ਹੈ ਤੀਸਰਾ ਹੈ ਸਭ ਸੰਗ ਜੀ ਹਿੰਸਾ ਕਰਨੀ ਹਿੰਸਾ ਦਾ ਅਰਥ ਹੈ ਜੀਵ ਘਾਤ ਕਰਨਾ ਕਿਸੇ ਨੂੰ ਮਾਰ ਦੇਣਾ ਇਹ ਵੀ ਭਾਵ ਮੰਨਿਆ ਹੈ ਸਭ ਸੰਗ ਜੀ ਆਪਾਂ ਗੁਰਬਾਣੀ ਦੇ ਹਿੱਸੇ ਦੇ ਵਿੱਚੋਂ ਵੇਖਣਾ ਹੈ ਵੀ ਹਿੰਸਾ ਕਿਹਨੂੰ ਕਹਿੰਦੇ ਕਿਉਂਕਿ ਕਈ ਜਿਹੜੇ ਮਾਸਾਹਾਰੀ ਨੇ ਤੇ ਉਹ ਆਪਣੀਆਂ ਦਲੀਲਾਂ ਦਿੰਦੇ ਆ ਵੀ ਜੇਤੇ ਦਾਣੇ ਅੰਨ ਕੇ ਜੀਆਂ ਰਾਜ ਨਾ ਹੋਏ ਵੀ ਜਿਹੜੇ ਅੰਨ ਹੈ ਦਾਣੇ ਨੇ ਵੀ ਇਹਨਾਂ ਵਿੱਚ ਵੀ ਜੀ ਹੈ ਉਹ ਕਹਿੰਦੇ ਵੀ ਪਹਿਲਾਂ ਪਾਣੀ ਜੀਓ ਹੈ ਜਿੱਦ ਹਰਿਆ ਸਭ ਕੋਈ ਤੇ ਸਾਧਸੰਗ ਜੀ ਛੇ ਪ੍ਰਕਾਰ ਦੀ ਸ੍ਰਿਸ਼ਟੀ ਬਣੀ ਹੈ ਉਹਦੇ ਵਿੱਚ ਇੱਕ ਮਹਾਰਾਜ ਕਹਿੰਦੇ ਵੀ ਇੱਕ ਮਾਸਾਹਾਰੀ ਇੱਕ ਦਿਨਹਾਰੀ ਇੱਕ ਪੌਣਹਾਰੀ ਇੱਕ ਨਾਮ ਦੇ ਆਸੇ ਰਹਿਣ ਵਾਲੇ ਚਾਰ ਖਾਣੀਆਂ ਗੁਰਬਾਣੀ ਮੁਕਤਾ ਮਹਾਰਾਜ ਕਹਿੰਦੇ ਕੀਤੀ ਆ ਖਾਣੀ ਕੀਤੀ ਆ ਬਾਣੀ ਖਾਣੀਆਂ ਵੀ ਬੇਅੰਤ ਨੇ ਪਰ ਜਿਸ ਬ੍ਰਹਮੰਡ ਵਿੱਚ ਆਪਾਂ ਰਹਿ ਰਹੇ ਹਾਂ ਇੱਥੇ ਚਾਰ ਖਾਣੀਆਂ ਨੇ ਖਾਣੀਆਂ ਤੋਂ ਭਾਵ ਪੰਡਜ ਜੇਰਜ ਸੇਧ ਉਤਭੁਜ ਅੰਡਿਆਂ ਤੋਂ ਪੈਦਾ ਹੋਣ ਵਾਲੀਆਂ ਜੁਨ ਜੇਰਜ ਜਿਸ ਤਰ੍ਹਾਂ ਮਨੁੱਖ ਪਸ਼ੂ ਹੋ ਗਏ ਸੇਧ ਪਸੀਨੇ ਤੋਂ ਅਤੇ ਉਤਭੁਜ ਕੀ ਹੈ ਜਿਹੜੀ ਬਨਸਪਤੀ ਹੈ ਸੋ ਜਿਹੜੀਆਂ ਇਹ ਚਾਰੇ ਖਾਣੀਆਂ ਨੇ ਇਹਨਾਂ ਦਾ ਵੱਖਰਾ ਵੱਖਰਾ ਵਿਧਾਨ ਹੈ ਇਹਨਾਂ ਵਾਸਤੇ ਪਰਮਾਤਮਾ ਨੇ ਜੋ ਉਹਨਾਂ ਦੀ ਜੀਵਿਕਾ ਬਣਾਈ ਹਨ ਉਹ ਪਰਮਾਤਮਾ ਨੇ ਵਿਧਾਨ ਰੱਖਿਆ ਹੈ ਅਤੇ ਗੁਰਬਾਣੀ ਵਿੱਚ ਇਹਦੇ ਹਵਾਲੇ ਮਿਲਦੇ ਨੇ ਸੋ ਜਿਹੜੀ ਆਪਾਂ ਸਾਧ ਦੇ ਦਾਣੇ ਅੰਨ ਪਾ ਨਹੀਂ ਸਕਦੇ ਹਨ ਅਤੇ ਇਹ ਪਾਪ ਵਿੱਚ ਨਹੀਂ ਆਉਂਦੇ ਹਨ ਕਿਉਂਕਿ ਸਾਧਨ ਜੀ ਅਚੇਤ ਹਨ, ਜਿਹੜੀ ਚੇਤ ਜਿਹਦੇ ਵਿੱਚ ਚੇਤਨਤਾ ਹੈ, ਜਿਹੜੇ ਪਸ਼ੂ ਨੇ ਜਾਂ ਪੰਛੀ ਨੇ, ਜਿਹੜਾ ਇਹਨਾਂ ਦਾ ਆਘਾਤ ਕਰਨਾ ਹੈ ਤੇ ਇਹਨਾਂ ਨੂੰ ਵਾਰ ਵਾਰ ਪਾਪ ਲੱਗਦਾ, ਕਿਉਂਕਿ ਗੁਰਬਾਣੀ ਕਹਿੰਦੀ ਹੈ ਰੂਪ ਨਾ ਦੇਈ ਕਿਸੇ ਜੀਵ ਸੌ ਪਤਸੋਂ ਕਰਜਾਓ, ਵੀ ਕਿਸੇ ਨੂੰ ਤਾਂ ਦੁੱਖ ਨਹੀਂ ਦੇਣਾ। ਜਿਹੜੀ ਸਤਸੰਗ ਜੀ ਵੈਸੇ ਤਾਂ ਪਰਮਾਤਮਾ ਸਾਰੀ ਜਗ੍ਹਾ ਹੈ, ਨਾਮ ਵਰਗੇ ਦੇ ਜੇਤਾ ਕੀਤਾ ਚੇਤਾ ਨਾਮ ਬਣ ਲਾਵੇ ਨਾ ਜੀ ਤੋਂ ਜਾਤਰ ਮਹਿਲ ਪੂਰਿਆ ਸਵਾਮੀ ਸਿਰਜਣਹਾਰ, ਜਿਹੜੀ ਉਹਦੀ ਜੋਤ ਹੈ ਉਹ ਸਾਰੀ ਜਗ੍ਹਾ ਬਰਾਜਮਾਨ ਹੈ। ਉਮਰ ਕਹਿੰਦੇ ਵੀ ਉਹ ਸਗਲ ਪਰ ਸੱਚੇ ਪਾਤਸ਼ਾਹ ਕਹਿੰਦੇ ਵੀ ਸਗਲ ਬਨਸਪਤ ਮੈਂ ਮੈਂ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋ ਸਮਾਣੀ ਘੱਟ ਘੱਟ ਬਾਹਰੋਂ ਦੀ ਆ। ਉਹ ਤਾਂ ਹਰ ਜਗ੍ਹਾ ਦੀ ਜੋਤ ਬਰਾਜਮਾਨ ਹੈ। ਜਿਹੜਾ ਪਾਪ ਲੱਗਦਾ ਨਾ, ਜਦੋਂ ਕੋਈ ਸਾਹਮਣੇ ਤੜਫਦਾ ਨਾ, ਬਸ ਉਹਦਾ ਪਾਪ ਲੱਗਦਾ। ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਮਾਸ ਖਾਣ ਗੱਲ ਵੱਢ ਕੇ ਹਾਲਤ ਨਾੜਾ ਕੌਮ ਨੂੰ ਦੱਸੀ। ਜਪੀ ਸਾਹਿਬ ਦੇ ਵਿੱਚ ਪੜ੍ਹਦੇ ਆ ਵੀ ਅਸੰਤ ਗੱਲ ਵੱਢ ਹੱਤਿਆ ਤੋਂ ਹੋਏ, ਜੋੜੀ ਕੀ ਸੋ ਦੁਰਮ ਹੈ ਕਹਿ ਜੇ ਨਾ ਮਲਾਰ, ਦਬ ਦੇ ਜਵਕਾਟ ਹੈ ਤਾਂ ਹੋਏਗਾ ਕੌਣ ਦੁਆਰ। ਅਨੇਕਾਂ ਪ੍ਰਮਾਣ ਨੇ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਖਰੀਦ, ਜੋ ਰਤ ਪੀਵੇ ਮਾਨਸਾ ਤਿਲ ਤੋਂ ਮਿਲਣ ਰੀਤ। ਵੈਸੇ ਆਪਣੇ ਕੱਪੜੇ ਨੂੰ ਕਿਤੇ ਖੂਨ ਦਾ ਛਿੱਟਾ ਲੱਗ ਜਾਵੇ ਆਪਾਂ ਧੋਣੇ ਹਾਂ, ਕੱਪੜੇ ਦੀ ਗੱਲ ਛੱਡੋ, ਆਪਣੀ ਗੱਡੀ ਹੈ, ਕਈ ਵਾਰੀ ਗੱਡੀ ਦੇ ਹੇਠਾਂ ਨੂੰ ਕਿਸ ਤਰ੍ਹਾਂ ਜਾਨਵਰ ਆ ਜਾਂਦੇ ਨਾ, ਅਤੇ ਗੱਡੀ ਦੇ ਪੈਰਾਂ ਨੂੰ ਕਿਤੇ ਖੂਨ ਲੱਗ ਜਾਏ ਤਾਂ ਉਹ ਵੀ ਆਪਾਂ ਧੋਣੇ ਹਾਂ, ਉਹ ਤੋਂ ਬਦਬੂ ਆਉਂਦੀ ਹੈ। ਇਸ ਕਰਕੇ ਸਤਸੰਗ ਦੀ ਕਿਹੜੀ, ਅਤੇ ਜਿਹਨੇ ਮੰਨਣਾ ਸੱਸ ਨੂੰ ਮੰਨ ਲੈਂਦੇ, ਜਿਹਨੇ ਨਹੀਂ ਮੰਨਣਾ ਉਹਦੇ ਵਾਸਤੇ ਭਾਵੇਂ ਸਤਿਗੁਰੂ ਮਹਾਰਾਜ ਕਹਿੰਦੇ ਬਰਮਾ ਹੁਕੋ ਕਹੋ ਨਾ ਮੰਨੇ, ਉਹਨਾਂ ਵਾਸਤੇ ਪਰ ਬਰਮਾ ਵੀ ਚੱਲ ਕੇ ਆ ਜਾਏ ਉਹ ਨਹੀਂ ਮੰਨਣਗੇ। ਪਰ ਜਿਹੜੇ ਗੁਰੂ ਦੇ ਭੈ ਵਾਲੇ ਹਨ, ਜਿਹੜੇ ਗੁਰੂ ਦੇ ਸ਼ਬਦ ਦੇ ਵਿਚਾਰ ਨੂੰ ਅਤੇ ਉਹਦੇ ਅਮਲ ਕਰਦੇ ਨੇ, ਉਹਨਾਂ ਵਾਸਤੇ ਸਪਸ਼ਟ ਉਪਦੇਸ਼ ਹੈ। ਮਹਾਂ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਕਿਹਾ ਹੈ ਕਿ ਕਬੀਰ ਜੀ ਨੂੰ ਤੁਹਾਰੇ ਕਿਸੇ ਨੇ ਕਿਹਾ ਸੀ ਵੀ ਆਓ ਤੁਹਾਨੂੰ ਸ਼ਿਕਾਰ ਖੇਡ ਕੇ, ਆਪਾਂ ਸ਼ਿਕਾਰ ਖੇਡਵਾ ਕੇ ਚੱਲਦੇ ਹਾਂ ਅਤੇ ਜੀਵਨ ਨੂੰ ਮਾਰ ਕੇ ਲਿਆਵਾਂਗੇ। ਅਗੋ ਭਗਤੀਰ ਜੀ ਕਹਿੰਦੇ ਹਨ ਕਿ ਜਿਹੜੇ ਇਸ ਤਰ੍ਹਾਂ ਦੇ ਕਾਰਜ ਕਰਦੇ ਨੇ, ਜੀਵਨ ਦੀ ਹੱਤਿਆ ਕਰਦੇ ਨੇ, ਉਹ ਕਹਿੰਦੇ ਲੱਗੇ ਕਬੀਰ ਖੂਬ ਖਾਣਾ ਖਿਚੜੀ ਜਾਂ ਅੰਮ੍ਰਿਤ ਲਾਉਣ, ਹੀਰਾ ਰੂਪੀ ਗਾਲ ਨੇ ਗਲਾ ਕੱਢਾ ਵੇ ਤੋਂ। ਕਹਿੰਦੇ ਮੇਰੇ ਵਾਸਤੇ ਜਿਹੜੀ ਖਾਣਾ ਜਿਹੜੀ ਖਿਚੜੀ ਹੈ ਨਾ, ਜਿਹੜਾ ਸਤੋਂ ਵੀ ਖਾਣਾ ਇਹੀ ਮੇਰੇ ਵਾਸਤੇ ਤਾਂ ਮੈਨੂੰ ਤਾਂ ਇਹੀ ਚੰਗਾ ਲੱਗਦਾ। ਹੀਰਾ ਰੂਪੀ ਕਾਰ ਨੇ ਗਲਾ ਕਢਾਵੇ ਕਹਿੰਦੇ ਤੁਸੀਂ ਸ਼ਿਕਾਰ ਕਰਦੇ ਹੋ, ਕਹਿੰਦੇ ਇਹਦੇ ਵਾਸਤੇ ਤੁਹਾਨੂੰ ਲੇਖਾ ਦੇਣਾ ਪੈਣਾ, ਸਹੁਰੇ ਦੀ ਸਾਥੀ ਸਾਂਭਣੀ ਹੈ। ਰੋ ਵਿਚਾਰ ਕਹਿਣ ਤੋਂ ਭਾਵ ਤੀਸਰਾ ਭਾਵ ਹੈ ਹਿੰਸਾ ਕਰਨੀ, ਕਿਉਂਕਿ ਅੱਜ ਦੇ ਸ਼ਬਦ ਦਾ ਇਹੀ ਭਾਵ ਹੈ ਕਿ ਜਿਹੜੀ ਬੁੱਧ ਹੈ ਕਿਵੇਂ ਨਿਰਮਲ ਹੋਵੇ, ਕਿਵੇਂ ਧੀਰਜਾ ਆਵੇ ਅਤੇ ਪਾਪਾਂ ਤੋਂ ਜੀਵ ਕਿਵੇਂ ਬਚੇ। ਕਿਉਂਕਿ ਸਤਸੰਗ ਜੀ ਜਿਹੜੀ ਆਪਾਂ ਨੂੰ ਗੱਲ ਦਾ ਪਤਾ ਹੀ ਨਹੀਂ ਅਤੇ ਉਹ ਤੋਂ ਬਾਅਦ ਕਿਵੇਂ ਬਚਾਂਗੇ। ਮਹਾਰਾਜ ਕਹਿੰਦੇ ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ। ਜਿਹੜੇ ਰਸਤੇ ਦਾ ਆਪਾਂ ਨੂੰ ਪਤਾ ਨਹੀਂ ਅਤੇ ਉਹ ਰਸਤੇ ਤੁਰਾਂਗੇ ਆਪਾਂ ਟੇਢੇ ਖਾਵਾਂਗੇ, ਜੇ ਪਤਾ ਹੈ ਤਾਂ ਚੰਗੀ ਤਰ੍ਹਾਂ ਉਹ ਰਸਤਾ ਪੈਂਦਾ ਤੈਅ ਕਰ ਲਵਾਂਗੇ। ਇਸ ਕਰਕੇ ਕਿ ਮਨ ਜਾਣ ਸਭਾਤ ਜਾਣ ਤੀ ਔਕਰ ਕਰੈ ਕਾਹੇ ਕੁਸਲਾਤ ਹਾਥ ਦੀਪ ਹੋਏ ਭਰੈ, ਜਾਣ ਬੁੱਧ ਕੇ ਕੋਈ ਕਾਪ ਕਰਦਾ ਅਤੇ ਫਿਰ ਉਹਦੇ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਸਤਿਕਾਰਾ ਨਹੀਂ ਹੈ। ਪਰ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਸੇਧ ਕਰਦੇ ਹੈ ਵੀ ਇਹ ਤਿੰਨ ਤਰ੍ਹਾਂ ਦਾ ਜਿਹੜਾ ਪਾਪ ਹੈ ਇਹ ਲੱਗਦਾ ਸਰੀਰ ਕਰਕੇ, ਚਾਰ ਚੋਰੀ ਜਾਰੀ ਅਤੇ ਹਿੰਸਾ, ਅਤੇ ਸਾਸ ਕਿਸੇ ਤਰ੍ਹਾਂ ਜਿਹੜੇ ਚਾਰ ਤਰ੍ਹਾਂ ਦੇ ਜਿਹੜੇ ਪਾਪ ਨੇ ਉਹ ਬੋਲਣ ਤੋਂ ਲੱਗਦੇ ਨੇ। ਜੇ ਗੁਰਬਾਣੀ ਦੇ ਵਿੱਚ ਹੀ ਵਾਲੇ ਕਹਿੰਦੇ ਆ ਫਿੱਕਾ ਬੋਲਣਾ, ਨਾਲ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫੁੱਕੀ ਸੋਏ, ਫਿੱਕੇ ਦਰਗਾਹ ਸਟੀਆ ਨੂੰ ਫਿੱਕਾ ਫਿੱਕੇ ਪਾਏ। ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਫਿੱਕਾ ਬੋਲਣਾ ਇਹ ਵੀ ਪਾਪ ਹੈ ਸਾਸਨ। ਅਤੇ ਵੈਸੇ ਵੀ ਸਤਿਗੁਰੂਆਂ ਵਿੱਚ ਆਪਾਂ ਵੇਖਦੇ ਹਾਂ ਆਪਾਂ ਸਮਾਜ ਕਿਉਂਕਿ ਆਪਾਂ ਸਮਾਜਿਕ ਜੀਵ ਹਾਂ, ਸਮਾਜ ਵਿੱਚ ਰਹਿਣ ਵਾਲੇ ਹਾਂ, ਆਪਣੇ ਸਮਾਜ ਦੇ ਵਿੱਚ ਆਪਣਾ ਕੋਈ ਸਗਾ ਸੰਬੰਧੀ ਹੈ ਘਰ ਵਿੱਚ ਲਾ ਲਓ, ਜਿਹੜੇ ਬਾਕੀ ਰਿਸ਼ਤੇਦਾਰ ਨੇ ਉਹ ਛੱਡੋ। ਘਰ ਦੇ ਵਿੱਚ ਵੀ ਜਿਹੜਾ ਬੰਦਾ ਨਾਲ ਫਿੱਕਾ ਬੋਲਦਾ ਕੌੜਾ ਬੋਲਦਾ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ, ਉਹਦੇ ਨਾਲ ਸਿੱਧੀ ਗੱਲ ਕਰਨੀ ਚਾਹੁੰਦਾ, ਪਤਾ ਨਹੀਂ ਉਹਨੂੰ ਕੀ ਕਹਿ ਦੇਣਾ ਉਹਨੇ। ਕਿਉਂਕਿ ਮਹਾਰਾਜ ਇਸ ਕਰਕੇ ਮਹਾਰਾਜ ਕਹਿੰਦੇ ਫਿੱਕਾ ਬੋਲ ਨਪੁੱਚਣਾ, ਸੁਣ ਮੂਰਖ ਮਨ ਅਜਾਣ, ਜਿਹੜਾ ਫਿੱਕਾ ਬੋਲਣਾ ਇਹਦੇ ਨਾਲ ਜਿਹੜਾ ਆਪਣਾ ਮਨ ਵੀ ਖਰਾਬ ਹੁੰਦਾ, ਦੂਸਰੇ ਦਾ ਹੀ ਮਨ ਖਰਾਬ ਹੁੰਦਾ। ਇਸ ਕਰਕੇ ਜਦੋਂ ਆਪਾਂ ਸਮਾਜ 'ਚ ਰਹਿੰਦੇ ਹੋਏ ਹਾਂ, ਕੋਈ ਘਰ ਵਿੱਚ ਰਹਿੰਦੇ ਹੋਏ ਵੀ ਜਿਹੜਾ ਕੋਈ ਫਿੱਕਾ ਬੋਲਦਾ, ਕੌੜਾ ਬੋਲਦਾ, ਉਹਦੇ ਨਾਲ ਆਪਾਂ ਗੱਲ ਕਰਨੀ ਨਹੀਂ ਚਾਹੁੰਦੇ, ਜੇ ਪਰ ਪਰਮਾਤਮਾ ਨੂੰ ਕਿਵੇਂ ਚੰਗਾ ਲੱਗੇਗਾ? ਸਤਿਗੁਰੂ ਮਹਾਰਾਜ ਜੀ ਤਾਂ ਪ੍ਰਮਾਣ ਵੀ ਦਿੰਦੇ ਨੇ। ਦੇਖੋ, ਦੁਨੀਆਂ ਦੇ ਵਿੱਚ ਇਹ ਪਰਮਾਤਮਾ ਦੀ ਸਥਿਤੀ ਸਾਜੀ ਹੋਈ ਹੈ, ਪਤੀ ਪਤਨੀ ਦਾ ਸੰਬੰਧ ਇਹ ਧਰੋਂ ਤਲਿਆ ਹੁੰਦਾ, ਪਰ ਕਹਿੰਦੇ ਇਸ ਜਿਹੜੇ ਸੰਬੰਧ ਨੇ ਇਹਨਾਂ ਵਿੱਚ ਵੀ ਕਈ ਵਾਰੀ ਕੁੜੱਤਣ ਆ ਜਾਂਦੀ। ਦੋਨੇ ਪਾਸੇ ਤੋਂ ਕਈ ਵਾਰੀ ਬੰਦਾ ਫਿੱਕਾ ਬੋਲ ਲੈਂਦੇ ਨਾ, ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਜਗਿਆਸੂ ਰੂਪ ਇਸਤਰੀ ਦੇ ਰੂਪ ਦੇ ਵਿੱਚ ਪਰਮਾਤਮਾ ਨੂੰ ਪਤੀ ਮੰਨ ਕਰਕੇ ਬੇਨਤੀ ਕਰ ਰਹੇ ਹੈ ਕਿ ਮਹਾਰਾਜ ਕਹਿੰਦੇ ਮਿੱਠ ਬੋਲਣਾ ਜੀ ਮੈਂ ਸਜਣ ਸਵਾਮੀ ਮੋਰਾ ਹੋ ਸੰਬੰਧ ਕਿ ਜੋ ਕਦੇ ਨਾ ਬੋਲੇ ਕੌੜਾ। ਕਹਿੰਦੇ ਜੋ ਮੇਰਾ ਪਤੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ ਉਹ ਕਦੇ ਕੌੜਾ ਬੋਲ ਨਹੀਂ ਜਾਂਦਾ, ਬੋਲਦਾ ਕੌੜਾ ਬੋਲ ਨਾ ਜਾਂਦਾ ਪੂਰਨ ਭਰਵਾਦਾ ਉਹ ਪਰਮਾਤਮਾ ਕਦੇ ਕੌੜਾ ਨਹੀਂ ਬੋਲਦਾ। ਇਸ ਕਰਕੇ ਇਹ ਸਾਰੀਆਂ ਕੌੜਾ ਬੋਲਿਆ ਨਾ ਇਹ ਹੀ ਪਾਪ ਬਣੇ। ਇਹ ਬੋਲਣ ਤੋਂ ਲੱਗਦਾ ਹੈ ਕੌੜਾ ਵੀ ਫਿੱਕਾ ਕਹਿ ਲਓ, ਇਸ ਕਿਸੇ ਦੂਸਰਾ ਪਾਪ ਲੱਗਦਾ ਬੋਲਣ ਤੋਂ ਝੂਠ ਬੋਲਣ। ਜਿਹੜਾ ਝੂਠ ਹੈ ਸਾਂ ਇਹ ਕਿਉਂ ਬੋਲਦੇ ਆਪਾਂ? ਝੂਠ ਬੋਲਦਾ ਜਾਂ ਤਾਂ ਆਪਣੇ ਜਿਹੜਾ ਪਾਪ ਨੂੰ ਰੁਕਣ ਵਾਸਤੇ ਬੋਲਦਾ ਹੈ ਵੀ ਐਸਾ ਕਰਮ ਕਰ ਰਿਹਾ ਇਹ ਪਤਾ ਲੱਗ ਰਿਹਾ, ਅਗਰ ਉਹ ਆਪਣੇ ਪਾਪ ਨੂੰ ਲੁਕਾਉਣ ਵਾਸਤੇ ਇੱਕ ਨਹੀਂ ਫਿਰ 100 ਝੂਠ ਬੋਲਦਾ। ਤੇ ਮਹਾਂਭਾਰਤ ਵਿੱਚ ਇਹ ਵਿਚਾਰ ਆਉਂਦੀ ਹੈ ਤੇ ਅਰਜਨ ਨੇ ਪੁੱਛਿਆ ਸ੍ਰੀ ਕ੍ਰਿਸ਼ਨ ਜੀ ਨੂੰ, ਕਹਿਣ ਲੱਗੇ ਭਗਵਾਨ ਵੀ ਚੰਗਾ ਭਲਾ ਜੀਵ ਜਾਣਦਾ ਵੀ ਜਿਤਨੇ ਵੀ ਪਾਪ ਕਰਮ ਨੇ ਤੇ ਇਹਨਾਂ ਦਾ ਦੁੱਖ ਭੋਗਣਾ ਜੀਵ ਨੂੰ ਪੈਂਦਾ ਹੈ, ਇਹਦਾ ਫਲ ਭੋਗਣਾ ਪੈਂਦਾ ਹੈ ਤੇ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ। ਮਹਾਰਾਜ ਕਹਿੰਦੇ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਧਾੜੀਆਂ ਜੋ ਮਤੇ ਧਰਮ ਰਾਏ। ਜਿਹੜੇ ਪਾਪੀ ਪਾਪ ਤਤ ਤਾਂ ਕਰਦੇ ਆ ਪਰ ਫਿਰ ਹਾਏ ਉਹ ਵੀ ਕਰਦੇ ਆ, ਜਿਵੇਂ ਮਧਾੜੀ ਨਾਲ ਆਪਾਂ ਦੁੱਧ ਰਿੜਕਦੇ ਹਾਂ, ਕਹਿੰਦੇ ਧਰਮ ਰਾਵ ਨੇ ਇਉਂ ਰਿੜਕਦੇ। ਕਹਿਣ ਲੱਗੇ ਵੀ ਜਦੋਂ ਪਤਾ ਹੈ ਵੀ ਜਿਹੜਾ ਪਾਪਾਂ ਦਾ ਫਲ ਦੁੱਖ ਰੂਪ ਹੈ ਤਾਂ ਜੀਵ ਕਰਦਾ ਕਾਹਦੇ ਵਾਸਤੇ, ਕਿਉਂ ਕਰਦਾ ਇਹ ਸਵਾਲ ਕੀਤਾ। ਅੱਗੋਂ ਪਿਛਲੇ ਭਗਵਾਨ ਜੀ ਕਹਿਣ ਲੱਗੇ ਹੇ ਅਰਜਨ, ਜਿਤਨੇ ਵੀ ਬੰਦਾ ਪਾਪ ਕਰਦਾ ਹੈ ਕਹਿੰਦੇ ਇਹ ਲੋਭ ਦੇ ਵੱਸ ਹੋ ਕੇ ਕਰਦਾ। ਇੱਕ ਅੱਗੇ ਤੋਂ ਗੱਲ ਤੋਂ ਗੱਲ ਅੱਗੇ ਪੈਦਾ ਹੋ ਜਾਂਦੀ ਹੈ ਕਿ ਇਸ ਵਾਰ ਕਿਸੇ ਵਾਰ ਕਿਸੇ ਰਾਜੇ ਦੀ ਸਭਾ ਦੇ ਵਿੱਚ ਵੀ ਪਾਪ ਦਾ ਬਾਪ ਕੌਣ ਹੈ, ਉੱਥੇ ਫਿਰ ਇਹ ਸਾਹ ਸੰਗੀ ਲੰਬੀ ਨਵੇਰੀ ਸਾਖੀ ਹੈ, ਉੱਥੇ ਫਿਰ ਜਿਹੜਾ ਲੋਭ ਸਿੱਧ ਹੋਇਆ ਸੀਗਾ, ਲੋਭ ਹੈ ਨਾ ਜਿਹੜਾ ਲੋਭ ਹੈ, ਕਹਿੰਦੇ ਲੋਭ ਕਰਕੇ ਬੰਦਾ ਪਾਪ ਕਰਦਾ। ਇਸ ਕਰਕੇ ਜਿਹੜਾ ਲੋਭ ਹੈ ਨਾ ਇਹਨੂੰ ਕੁੱਤੇ ਦੇ ਭੁੱਲ ਕਿਹਾ ਨਾ ਗੁਰਬਾਣੀ ਵਿੱਚ, ਜੋ ਕੁੱਕਰ ਹੜਕਾਇਆ ਧਾਵੇ ਲਹਿ ਦਸਤਾਏ ਤੇ ਲੋਭੀ ਜੰਤ ਨਾ ਜਾਣੀ ਪੱਕ ਅਪੱਕ ਸਭ ਖਾਏ। ਜਦੋਂ ਸਲੋਕ ਸਹਿਜ ਰੀਤੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪੰਜੇ ਵਿਕਾਰਾਂ ਦੀ ਵਿਆਖਿਆ ਕਰਦੇ ਨੇ ਨਾ, ਜਦੋਂ ਲੋਭ ਦੀ ਗੱਲ ਆਉਂਦੀ ਹੈ ਉਹਦੇ ਸਤਿਗੁਰੂ ਮਹਾਰਾਜ ਵਿਸ਼ੇਸ਼ ਕਰਕੇ ਕਹਿੰਦੇ ਇਹ ਲੋਭਾ ਲੰਪਟ ਸਿਰ ਗੁਰ ਹੈ ਅਣਕ ਲਹਿ ਇੱਕ ਰੋਲ ਤੇ, ਕਹਿੰਦੇ ਇਹ ਲੋਭ ਤੂੰ ਪੰਜਾਂ ਵਿੱਚੋਂ ਸ਼ੁਰੂ ਬਣੀ ਹੈ, ਇਹ ਲੋਭਾ ਲੰਬ ਸਿਰ ਗੁਰ ਹੈ ਤੂੰ ਸਭ ਤੋਂ ਉੱਪਰ ਹੈ, ਕਿਉਂਕਿ ਲੋਭ ਦੇ ਕਰਕੇ ਸਾਧ ਸੰਗੀ ਜਿਹੜਾ ਜੀਵ ਹੈ ਇਹ ਪਾਪ ਕਰਮ ਕਰ ਦਿੰਦੇ। ਲੋਭ ਹੀ ਅਨੇਕਾਂ ਪ੍ਰਕਾਰ ਦੇ, ਕਿਹੜੇ ਇੱਕ ਆਪਣੇ ਵਾਸਤੇ ਇੱਕ ਲੱਭ ਹੈ ਲੋਭ ਹੈ, ਸੋਧੀਆਂ ਵਾਸਤੇ ਲੱਭ ਕੇ ਤੇ ਆਪਣੇ ਵਾਸਤੇ ਲਾਲਚ ਹੈ। ਇਸ ਕਰਕੇ ਜਿਹੜਾ ਸਾਰੇ ਲੋਭ ਹੈ ਨਾ ਇਹਨੂੰ ਪਾਪ ਦਾ ਪਾਪ ਮੰਨਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਵੀ ਜਿੰਦਾ ਲੋਭ ਦੇ ਕਰਕੇ ਝੂਠ ਬੋਲਦਾ, ਥਾਂ ਥਾਂ ਤੇ ਬੰਦਾ ਝੂਠ ਬੋਲਦਾ, ਦੁਕਾਨਦਾਰ ਜਿਹੜਾ ਉਹ ਝੂਠ ਬੋਲਦਾ ਤੇ ਮਿਲਾਵਟ ਕਰਦਾ। ਇਸ ਕਰਕੇ ਸਾਧ ਸੰਗਤ ਜੀ ਇਹ ਬੋਲਣ ਤੋਂ ਪਾਪ ਰਹਿ ਝੂਠ ਜਿਹੜਾ ਬੋਲਣਾ, ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਮਾਇਆ ਦਾ ਐਸਾ ਪਸਾਰਾ ਪਸਰਿਆ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾਰੀ ਕੂੜ ਵੈਸਨਹਾਰ, ਕੂੜ ਸੁਣਨਾ ਕੂੜ ਰੁਕਾ ਕੂੜ ਪਹਿਨਣ ਹਾਰ, ਤੇ ਕੂੜ ਕੂੜ ਨਹੀਂ ਹੋਣ ਲੱਗਾ ਕੂੜ ਕੂੜਾ ਨਹੀਂ ਹੋਣ ਲੱਗਿਆ ਵਿਸਰਿਆ ਕਰਤਾਰ। ਕਹਿੰਦੇ ਝੂਠੇ ਦਾ ਝੂਠ ਦੇ ਨਾਲ ਨਹੀਂ ਲੱਗ ਰਹੇ ਤੇ ਵਿਸਰਿਆ ਕਰਤਾਰ ਜਿਹੜਾ ਪਰਮਾਤਮਾ ਉਹ ਜੀਵ ਨੇ ਭੁਲਾਇਆ ਹੋਇਆ। ਇਸ ਕਰਕੇ ਜੀਵ ਝੂਠ ਬੋਲਦੇ ਨਾ, ਫਿਰ ਬਾਰੇ ਕਹਿੰਦੇ ਕੂੜ ਮਿੱਠਾ ਕੂੜ ਮਾਖਿਓ, ਕਹਿੰਦੇ ਕੂੜ ਇਤਨਾ ਮਿੱਠਾ ਹੈ ਨਾ ਮਾਖਿਓ ਜਿਵੇਂ ਸਹਿਤ ਹੁੰਦਾ ਲਥਿਆਲ ਹੁੰਦਾ, ਕਹਿੰਦੇ ਬਦਲੇ ਇੰਨਾ ਮਿੱਠਾ ਲੱਗਦਾ ਨਾ ਲੋਭ ਦੇ ਕਰਕੇ, ਪਰ ਮਹਾਰਾਜ ਕੂੜ ਡੋਬੈ ਕੂੜ ਪਰ ਇਹ ਕੋੜ ਨੇ ਝੂਠ ਨੇ ਕਹਿੰਦੇ ਪੂਰਾ ਦੇ ਪੂਰ ਡੋ ਦਿੱਤੇ ਨੇ ਨਾਨਕ ਬਖਾਣਾ ਵੇਣ ਜੀ ਕੁਜਵਾਹ ਕੂੜੋ ਕੂੜ ਸੋ ਜਸਨਾ ਦੇ ਨਾਲ ਜਿਹੜਾ ਝੂਠ ਬੋਲਣਾ ਸਤਸੰਗ ਜੀ ਇਹ ਵੀ ਬਹੁਤ ਵੱਡਾ ਪਾਪ ਬਣਿਆ ਤੇ ਮਹਾਂਭਾਰਤ ਦੇ ਵਿੱਚ ਇਹ ਸਾਖੀ ਆਉਂਦੀ ਹੈ ਜਦੋਂ ਯੁੱਧ ਹੋਇਆ ਸੀ ਨਾ ਤੇ ਜਿਹੜਾ ਧਰਮ ਜਿਹੜਾ ਸੀ ਉਹਨੇ ਥੋੜਾ ਜਿਹਾ ਝੂਠ ਬੋਲਿਆ ਸੀ ਪੜਦਾ ਜਾ ਰੱਖ ਕੇ ਅਸਲ ਥਾਂ ਹਟੋ ਕਿਉਂਕਿ ਮਹਾਂਭਾਰਤ ਦਾ ਜਿਹੜਾ ਜੰਗ ਸੀ ਉਹ ਵਧੇ ਸੀ ਹੋ ਰਿਹਾ ਜਦੋਂ ਤੱਕ ਦ੍ਰੋਣਾਚਾਰੀ ਵੀ ਸੀ ਮਰਦਾ ਨਾ ਤੇ ਫਿਰ ਉੱਥੇ ਸਤਸੰਗ ਜੀ ਉਹਦੇ ਪੁੱਤਰ ਦਾ ਨਾਂ ਰੱਖਿਆ ਸਤਾਮਾ ਹਾਥੀ ਦਾ ਨਾਂ ਰੱਖਿਆ ਹਾਥੀ ਦਾ ਉਹਦੇ ਪੁੱਤਰ ਵਾਲਾ ਤੇ ਫਿਰ ਥੋੜਾ ਜਿਹਾ ਝੂਠ ਬੋਲਿਆ ਵੀ ਨਾਲ ਇਹ ਨਹੀਂ ਕਹਿ ਦਿੱਤਾ ਵੀ ਨਰਵਾ ਕੁੰਚਰੋ ਕਹਿੰਦੇ ਇਹਦਾ ਵੀ ਝੂਠ ਬੋਲਣ ਦੇ ਨਾਲ ਥੋੜਾ ਜਿਹਾ ਝੂਠ ਬੋਲਣ ਦੇ ਨਾਲ ਨਾ ਧਰਮ ਪੁੱਤਰ ਨੂੰ ਵੀ ਇੱਕ ਵਾਰੀ ਨਰਕਾਂ ਜਾਣਾ ਪਿਆ ਸੀ ਇਹ ਸਿੱਖਿਆ ਲੈਣੀ ਆਪਾਂ ਨੇ ਜਿਹੜਾ ਥੋੜਾ ਜਿਹਾ ਝੂਠ ਬੋਲਿਆ ਤੇ ਉਹ ਨਰਕਾਂ ਜਾਣਾ ਪਿਆ ਜਿਹੜਾ ਬੰਦਾ ਹਰ ਵਕਤ ਝੂਠ ਬੋਲਦਾ ਦਿਨ ਰਾਤ ਝੂਠ ਬੋਲਦਾ ਉਹਦਾ ਕੀ ਬਣੇਗਾ ਸੋ ਇਸ ਕਰਕੇ ਸਤਸੰਗ ਜੀ ਦੂਸਰਾ ਪਾਪ ਹੈ ਬੋਲਣ ਤੋਂ ਝੂਠ ਰੁੱਖਾ ਬੋਲਣਾ ਝੂਠ ਬੋਲਣਾ ਤੇ ਤੀਸਰਾ ਸਤਸੰਗ ਜੀ ਕਿਸੇ ਨਿੰਦਿਆ ਕਰਨੀ ਜਿਹੜੀ ਨਿੰਦਿਆ ਸਤਸੰਗ ਜੀ ਇਹ ਵੀ ਰਸਮ ਦੇ ਗੁਰਬਾਣੀ ਦੇ ਵਿੱਚ ਪਰ ਹੈ ਸਤਸੰਗ ਜੀ ਬੜਾ ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਬਿਤਾਉਣ ਵਾਸਤੇ ਤੇ ਸੁਚੇਤ ਕੀਤਾ ਹੈ ਮਹਾਰਾਜ ਕਹਿੰਦੇ ਨਿੰਦਿਆ ਭਰੀ ਕਿਸੇ ਕੀ ਨਾਹੀਂ ਕਹਿੰਦੇ ਨਿੰਦਿਆ ਕਿਸੇ ਵੀ ਚੰਗੀ ਨਹੀਂ ਕਰਨੀ ਪਰ ਕਹਿੰਦੇ ਮਹਾਰਾਜ ਕਹਿੰਦੇ ਮਨਮੁਖ ਮੁਗਧ ਕਰਨ ਪਰ ਜਿਹੜੇ ਮਨਮੁਖ ਨੇ ਨਾ ਕਹਿੰਦੇ ਉਹ ਕਰਦੇ ਆ ਤੇ ਮੂੰਹ ਕਾਲ ਕਰ ਨਿੰਦਕਾ ਨਰਕੇ ਘੋਰ ਸੁਬਰਨ ਜਿਹੜੇ ਕਹਿੰਦੇ ਇਸ ਤਰ੍ਹਾਂ ਨਿੰਦਿਆ ਕਰਦੇ ਆ ਉਹਨਾਂ ਦੇ ਮੂੰਹ ਕਾਲੇ ਹੁੰਦੇ ਆ ਨਿੰਦਕਾ ਮੁੱਖ ਇਹਾ ਉਹ ਕਰਦਾ ਤੇ ਨਰਕੇ ਘੋਰ ਭਵਨ ਤੇ ਘੋਰ ਨਰਕ ਵਿੱਚ ਉਹ ਪਾਏ ਜਾਂਦੇ ਹਾਲਾਂਕਿ ਜਿਹਦੀ ਨਿੰਦਾ ਹੋ ਰਹੀ ਹੈ ਉਹਦੇ ਵਾਸਤੇ ਤਾਂ ਚੰਗਾ ਕਾਰਜ ਕਰ ਰਹੇ ਹੈ ਪਰ ਕਬੀਰ ਜੀ ਕਹਿੰਦੇ ਨੇ ਕਿ ਨਿੰਦੋ ਨਿੰਦੋ ਲੋਕ ਮੋਕੋ ਨਿੰਦੋ ਨਿੰਦਾ ਜਨਕੋ ਖਰੀ ਪਿਆਰੀ ਨਿੰਦਾ ਬਾਦ ਨਿੰਦਾ ਮਹਿਤਾਰੀ ਨਿੰਦਾ ਕਰੇ ਸੋ ਅਮਰਾ ਵੀਰ ਨਿੰਦਕ ਮਹਿਲਾ ਮਾਰਾ ਚੀਤ ਕਹੋ ਕਬੀਰ ਨਿੰਦਾ ਸਾਰ ਨਿੰਦ ਡੂਬਾ ਹੋਤਰੇ ਪਾਰ ਜਿਹਦੀ ਨਿੰਦਿਆ ਹੋ ਰਹੀ ਹੈ ਉਹਦੇ ਵਾਸਤੇ ਚੰਗਾ ਗੱਲ ਹੈ ਤੇ ਉਹਦੀ ਤਾਂ ਮੈਲ ਨੂੰ ਧੋ ਰਿਹਾ ਹੈ ਪਰ ਜਿਹੜਾ ਨਿੰਦਾ ਕਰਦਾ ਸਤਸੰਗ ਜੀ ਤੇ ਉਹਨੂੰ ਛੁਟਕਾਰਾ ਨਹੀਂ ਮਰ ਕੇ ਉਹ ਨਰਕੇ ਘੋਲ ਤੋਂ ਬਣ ਸੋ ਰਸਨਾ ਦੇ ਨਾਲ ਕਿਸੇ ਦੀ ਨਿੰਦਿਆ ਕਰਨੀ ਉਹਦਾ ਰਸ ਲੈਣਾ ਨਾ ਇਹ ਵੀ ਪਾਪ ਮੰਨੇ ਚੁਗਲੀ ਕਰਨੀ ਇਹ ਵੀ ਪਾਪ ਮੰਨੇ ਰੈਤ ਨਾਵੇ ਦੇ ਵਿੱਚ ਇਹ ਵਿਚਾਰ ਆਉਂਦੀ ਹੈ ਜਿਹੜਾ ਸਿੱਖ ਹੈ ਕਿਸੇ ਚੁਗਲੀ ਨਾ ਕਰੇ ਜਿਹੜਾ ਚੁਗਲੀ ਕਰਕੇ ਨਾ ਕਿਸੇ ਦਾ ਕਾਰਜ ਵਿਗਾੜਦਾ ਹੈ ਉਹਨੂੰ ਤਨਖਾਹੀਆ ਵੀ ਕਿਹਾ ਤੇ ਗੁਰੂ ਤੋਂ ਬੇਵਕ ਮੰਨੇ ਹੈ ਬਵੰਜਾ ਵਚਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ ਹੈ ਵੀ ਸਿੱਖ ਨੇ ਕਦੇ ਵੀ ਚੁਗਲੀ ਨਹੀਂ ਕਰਨੀ ਕਿਸੇ ਦੀ ਚੁਗਲੀ ਕਰਕੇ ਕਿਸੇ ਦਾ ਕਾਰਜ ਹੀ ਵਿਗਾੜਨਾ ਸੋ ਇਹ ਵੀ ਸਤਸੰਗ ਜੀ ਇਹ ਬੋਲਣ ਤੋਂ ਪਾਪ ਲੱਗਦੇ ਹੈ ਸੋ ਜਿਹੜੇ ਤਿੰਨ ਪਾਪ ਹੈ ਸਤਸੰਗ ਜੀ ਉਹ ਲੱਗਦੇ ਨੇ ਮਨ ਕਰਕੇ ਪਾਪ ਲੱਗਦੇ ਹੈ ਉਹ ਕਿਹੜੇ ਨੇ ਤੇ ਮਨ ਵਿੱਚ ਸਤਸੰਗ ਜੀ ਕਿਸੇ ਦੇ ਪਦਾਰਥ ਵੇਖ ਕੇ ਕਿਸੇ ਦੇ ਚੰਗੀ ਵਿਭੂਤੀ ਵੇਖ ਕਰਕੇ ਉਹਦਾ ਚੰਗਾ ਕੰਮਕਾਰ ਵੇਖ ਕੇ ਉਹਨਾਂ ਨੇ ਈਰਖਾ ਕਰਨੀ ਗੁਰਬਾਣੀ ਕਹਿੰਦੀ ਹੈ ਵੀ ਸਤਿਗੁਰੂ ਮਹਾਰਾਜ ਗੁਰਬਾਣੀ ਵੀ ਦੱਸ ਰਹੇ ਨੇ ਮਹਾਰਾਜ ਕਹਿੰਦੇ ਜਿਸਦੇ ਅੰਦਰ ਤਾਤ ਪਰਾਈ ਹੋਵੇ ਜਿਸਦਾ ਕਦੇ ਨਾ ਹੋਵੇ ਭਲਾ ਤਾਤ ਕਹਿੰਦੇ ਨੇ ਈਰਖਾ ਜਿਹੜੇ ਮਨ ਵਿੱਚ ਕਿਸੇ ਪ੍ਰਤੀ ਈਰਖਾ ਕਰਦੇ ਹੈ ਇਹਦੇ ਕੋਲ ਇਹ ਚੀਜ਼ਾਂ ਕਿਉਂ ਨੇ ਇਹਦੀ ਜਿਹੜੀ ਔਲਾਦ ਹੈ ਆਗਿਆਕਾਰੀ ਹੈ ਮੇਰੇ ਬੱਚੇ ਕਿਹੜਾ ਨਹੀਂ ਮੰਨਦੇ ਚੰਗਾ ਘਰ ਹੈ ਮਕਾਨ ਹੈ ਚੰਗੇ ਹੋਰ ਸਾਧਨ ਨੇ ਸਤਸੰਗ ਦੀ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਆਪਣੇ ਆਪਣੇ ਕਰਮਾਂ ਅਨੁਸਾਰ ਨੇ ਇਹ ਪਰਮਾਤਮਾ ਤੁਹਾਨੂੰ ਦੇ ਰਿਹਾ ਦੱਦਾ ਦਾਤਾ ਏਕ ਹੈ ਸਭੋ ਦੇਵਣ ਹਾਰ ਜਦੋਂ ਪਰਮਾਤਮਾ ਦੇ ਰਿਹਾ ਤੇ ਆਪਾਂ ਪਾਉਣਾ ਉਹਦੇ ਨਾਲ ਈਰਖਾ ਕਰਨ ਵਾਲੇ ਇਹਦਾ ਮਤਲਬ ਤਾਂ ਇਹ ਹੋਇਆ ਵੀ ਜਿਹੜੀਆਂ ਪਰਮਾਤਮਾ ਨੇ ਦਿੱਤੀਆਂ ਹੋਈਆਂ ਵਸਤੂਆਂ ਨੇ ਜੇਕਰ ਆਪਾਂ ਉਹਨਾਂ ਤੇ ਛੱਡਦੇ ਹਾਂ ਜੈਸੀ ਕਰਦੇ ਹਾਂ ਇਹਦਾ ਮਤਲਬ ਵੀ ਆਪਾਂ ਪਰਮਾਤਮਾ ਤੇ ਕਿੰਤੂ ਕਰ ਰਹੇ ਹਾਂ ਤਦੇ ਮਹਾਰਾਜ ਕਹਿੰਦੇ ਹੈ ਵੀ ਜਿਸਦੇ ਅੰਦਰ ਤਾਤ ਪਰਾਈ ਹੋਵੇ ਜਿਹਦੇ ਅੰਦਰ ਪਰਾਈ ਈਰਖਾ ਜਿਹਦਾ ਕਦੇ ਨਾ ਹੋਵੇ ਭਲਾ ਕਹਿੰਦੇ ਉਹਦਾ ਕਦੇ ਮਹਾਰਾਜ ਭਲਾ ਹੋ ਹੀ ਨਹੀਂ ਸਕਦਾ ਉਹਦੇ ਆਖੇ ਕੋਈ ਨਾ ਲੱਗੀ ਨਿਤ ਪਕਾਰੀ ਉਜਾੜੀ ਖਲਾ ਜਿਹਨੇ ਕਹਿੰਦੇ ਕੋਈ ਨਾ ਉਜਾੜ ਵਿੱਚ ਖੜਾ ਹੋਵੇ ਕਿਤੇ ਬਾਹਰ ਜੰਗਲ ਵਿੱਚ ਖੜਾ ਹੋਵੇ ਆਵਾਜ਼ਾਂ ਮਾਰੇ ਉਹਦੀ ਕੌਣ ਸੁਣੇਗਾ ਕਹਿੰਦੇ ਇਸ ਤਰ੍ਹਾਂ ਜਿਹੜਾ ਮਨ ਵਿੱਚ ਕਿਸੇ ਪ੍ਰਤੀ ਈਰਖਾ ਕਰਦੇ ਉਹਦੀ ਇਹ ਹਾਲਤ ਹੋ ਜਾਂਦੀ ਹੈ ਦੂਸਰੇ ਪਾਸੇ ਮਹਾਰਾਜ ਕਹਿੰਦੇ ਹੈ ਪਰ ਕਾ ਬੁਰਾ ਨਾ ਰਾਖੂ ਜੀਤ ਤੁਮਕੋ ਦੁੱਖ ਨਹੀਂ ਭਾਈ ਨਹੀਂ ਵੀ। ਕਹਿੰਦੇ ਕਦੇ ਵੀ ਕਿਸੇ ਦਾ ਬੁਰਾ ਨਾ ਸੋਚੀ, ਸਭ ਦਾ ਭਲਾ ਸੋਚੀ। ਵੈਸੇ ਤਾਂ ਆਪਾਂ ਦੋ ਟਾਈਮ ਸਭ ਦਾ ਭਲਾ ਮੰਨਦੇ ਹਾਂ, ਇਹ ਸਿੱਖ ਧਰਮ ਹੀ ਹੈ, ਸਭ ਦਾ ਭਲਾ ਮੰਨਦਾ, ਦੁਸ਼ਮਣ ਦਾ ਵੀ ਭਲਾ ਮੰਗਿਆ ਆਪਾਂ ਨੇ, ਕਿਉਂਕਿ ਸਾਧ ਸੰਗਤ ਹਰ ਸਭ ਦੇ ਭਰੇ ਵਿੱਚੋਂ ਵੀ ਸਿੱਖ ਨੇ ਆਪਣਾ ਭਲਾ ਲੋਚਣਾ। ਜਿਹੜੇ ਪ੍ਰਾਪਤ ਗੁਰ ਸਿੱਖ ਸੀ, ਚਲੋ ਬੀਜ ਨਾਸ ਤਾਂ ਨਹੀਂ, ਹੋਰ ਜੀ ਕੁਝ ਸਿੱਖ ਹੈਗੇ ਨੇ ਜਿਹੜੇ ਸਭ ਦਾ ਭਲਾ ਮੰਗਣ ਵਾਲੇ ਆ, ਪਰ ਆਪ ਕਰਕੇ ਸਾਧ ਸਿਰਕੇ ਬੋਲਣ ਵਾਸਤੇ ਰਹਿ ਗਏ। ਜਿਹੜੇ ਪ੍ਰਾਪਤ ਗੁਰ ਸਿੱਖ ਸਨ ਸਾਹ ਜੋ ਸਰਬੱਤ ਦੇ ਭਲੇ ਵਿੱਚੋਂ ਆਪਣਾ ਭਲਾ ਦੇਖਦੇ ਸੀ, ਪਰ ਅੱਜ ਕੱਲ੍ਹ ਉਲਟ ਹੋਇਆ, ਅੱਜ ਸਿੱਖ ਆਪਣੇ ਭਲੇ ਵਿੱਚ ਸਭ ਦਾ ਭਲਾ ਦੇਖਦਾ, ਕਹਿੰਦੇ ਮੇਰਾ ਕੰਮ ਠੀਕ ਹੋਣਾ ਚਾਹੀਦਾ। ਪਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮਨ ਆਪਣੇ ਤੇ ਬੁਰਾ ਮਿਟਾਣਾ ਪੇਖ ਹੈ ਸਰਵ ਸ੍ਰੇਸ਼ਟ ਸਾਧਨਾ। ਕਹਿੰਦੇ ਆਪਣੇ ਮਨ ਵਿੱਚੋਂ ਬੁਰਾ ਮਿਟਾ ਦੀ, ਸਭ ਦੇ ਵਿੱਚ ਪ੍ਰਮਾਤਮਾ ਨੂੰ ਵੇਖ। ਸੋ ਕਿਸੇ ਨਾਲ ਈਰਖਾ ਕਰਨੀ ਸੜਨਾ ਇਹ ਮਨ ਦਾ ਪਾਪ ਮੰਨੇ ਹੈ। ਤੀਸਰਾ ਸੋ ਕਿਸੇ ਦਾ ਦੂਸਰਾ ਹੈ ਤੇ ਮਨ ਵਿੱਚ ਕਿਸੇ ਦਾ ਬੁਰਾ ਚਿਤਵਣਾ। ਮਨ ਵਿੱਚ ਬੁਰਾ ਚਿਤਵਣਾ ਸਾਹਿਬ ਸਾਨੂੰ ਇਹਦੇ ਨਾਲ ਵੀ ਮਨ ਨੂੰ ਪੈਣ ਲੱਗੀ ਹੈ, ਇਹ ਵੀ ਪਾਪ ਮੰਨੇ ਹੈ। ਤੇ ਕਿਸੇ ਨੂੰ ਨੀਚਾ ਝੁਕਾਉਣ ਵਾਸਤੇ ਸਮਾਜ ਵਿੱਚ ਉਹਦੀ ਬਦਨਾਮੀ ਕਰਨ ਵਾਸਤੇ ਕੋਈ ਗਿਉਂਤ ਬਣਾਉਣੀ, ਝੂਠੀ ਕਹਾਣੀ ਬਣਾ ਲੈਣੀ, ਇਹ ਵੀ ਪਾਪ ਮੰਨੇ। ਸੋ ਸਾਹਿਬ ਸਿੰਘ ਜੀ 10 ਪ੍ਰਕਾਰ ਦੇ ਪਾਪ ਮੰਨੇ ਹੈ, ਜਿਹੜੇ ਅਚੇਤ ਅਵਸਥਾ ਦੇ ਵਿੱਚ ਜੀਵ ਨੂੰ ਇਹ ਲੱਗਦੇ ਰਹਿੰਦੇ। ਕਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨਰ ਅਚੇਤ ਪਾਪ ਤੇ ਕਰਵੇ। ਕਹਿੰਦੇ ਹੇ ਮਨਾ, ਕਹਿੰਦੇ ਤੂੰ ਅਚੇਤ ਅਵਸਥਾ ਨਰ ਹੈ, ਸੁਚੇਤ ਹੋ ਕੇ ਜ਼ਿੰਦਗੀ ਨੂੰ ਬਤੀਤ ਕਰ, ਕਦੇ ਵੀ ਪਾਪਾਂ ਦੇ ਨੇੜੇ ਨਾ ਜਾਏ। ਇਹਦਾ ਜਿਹੜਾ ਇਹਦਾ ਜਿਹੜਾ ਫਲ ਹੈ ਦੁਖਦਾਈ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜਿਹੜੀ ਬੁੱਧ ਹੈ ਕਿਵੇਂ ਨਿਰਮਲ ਹੋਵੇ, ਮਨ ਕਿਵੇਂ ਸ਼ੁੱਧ ਹੋਵੇ। ਅੱਗੋਂ ਫਿਰ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਆ ਵੀ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਫਿਰ ਉਪਾਅ ਕੀਏ। ਭਰੀਏ ਮਤ ਪਾਪਾਂ ਕੇ ਸਨ ਤੇ ਮਹਾਰਾਜ ਕਹਿੰਦੇ ਉਹ ਧੋਪੈ ਨਾਵੈ ਕਰਨ। ਪਰਮਾਤਮਾ ਦਾ ਸਿਮਰਨ ਉਹਦੀ ਜਿਹੜੀ ਯਾਦ ਹੈ ਸਤਸੰਗ ਦੀ, ਉਹੀ ਸ਼ੁੱਧ ਕਰਨ ਵਾਲੀ ਹੈ। ਦੁਨੀਆਂ ਵਿੱਚ ਕੋਈ ਸ਼ਕਤੀ ਨਹੀਂ ਜਿਹੜੀ ਮਨ ਨੂੰ ਸ਼ੁੱਧ ਕਰ ਸਕੇ। ਕਿੰਨੇ ਪ੍ਰਕਾਰ ਦੀਆਂ ਸਾਬਣਾਂ ਨੇ, ਸੈਂਕੂ ਨੇ, ਬੜੇ ਕੈਮੀਕਲ ਨੇ, ਇਹ ਮਨ ਨਹੀਂ ਸਾਰਾ ਧੋਤਾ ਜਾ ਸਕਦਾ। ਇਹ ਮਨ ਨੂੰ ਧੋਣ ਦਾ ਸਾਬਣ ਤਾਂ ਪੂਰੇ ਗੁਰੂ ਦੇ ਕੋਲ ਹੈ। ਤੇ ਪਹਿਲੀ ਗੱਲ ਹੈ ਜਿਹੜੇ ਮਨ ਨੂੰ ਮਲੀਨ ਕਰਨ ਵਾਲੀ ਸ਼ਕਤੀ ਹੈ ਸਤਸੰਗ, ਉਹ ਹੈ ਮਾਇਆ। ਜਿਹੜੀ ਮਾਇਆ ਚਿੱਤ ਪਰਮੇਣ, ਇਹ ਮਾਇਆ ਜਿਹਨੂੰ ਤਿੰਨੇ ਗੁਣਾਂ ਚ ਪਾ ਲੈਂਦੀ ਹੈ। ਤੀਹ ਗੁਣੀ ਸੰਸਾਰ ਭਰ ਸੁੱਤਾ ਸੁੱਤਿਆ ਰਹਿਣ ਬਿਹਾਨੀ। ਜਿਹੜੇ ਤਿੰਨੇ ਗੁਣ ਹਨ, ਇਹ ਤਿੰਨਾਂ ਗੁਣਾਂ ਦੇ ਜੀਵ, ਕਦੇ ਰਜੋ ਗੁਣੀ, ਕਦੇ ਤਮੋ ਗੁਣੀ, ਕਦੇ ਸਦੋ ਗੁਣੀ, ਤੇ ਇਹਨਾਂ ਦੇ ਵਿੱਚ ਹੀ ਜੀਵ ਸੁੱਤਾ ਰਹਿੰਦਾ। ਇਹ ਸੁੱਤੇ ਹੋਏ ਜਦੋਂ ਕਰਮ ਕਰਾਂਗੇ ਤੇ ਉਹਨਾਂ ਦਾ ਮੈਲ ਲੱਗੋਗੇ ਨਾ ਫਿਰ। ਇਸੇ ਕਰਕੇ ਮਹਾਰਾਜ ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟੀ ਵਿਕਾਰ। ਜਿਹੜੇ ਨੇਤਰ ਨੇ ਕਹਿੰਦੇ ਇਹ ਸੁੱਤੇ ਨੇ ਨੀਂਦ ਦੇ ਵਿੱਚ, ਪਰ ਦ੍ਰਿਸ਼ਟੀ ਵਿਕਾਰ ਕਹਿੰਦੇ ਜਿਹੜੇ ਨੇਤਰ ਨੇ ਇਹ ਮਾਇਆ ਦੇ ਕਰਕੇ ਸੁੱਤੇ ਹੋਏ ਆ ਅਵਿਦਿਆ ਦੇ ਵਿੱਚ, ਅਗਿਆਨ ਵਿੱਚ। ਪਰ ਦ੍ਰਿਸ਼ਟੀ ਵਿਕਾਰ ਕਹਿੰਦੇ ਇਹ ਪਰਾਏ ਸਰੀਰਾਂ ਨੂੰ ਤੱਕਦੇ ਹੈ, ਪਰਾਏ ਰੂਪ ਨੂੰ ਤੱਕਦੇ ਨੇ, ਇਹ ਸੁੱਤੇ ਪਏ ਨੇ। ਸਰਣ ਸੋਏ ਪਰ ਨਿੰਦੇ ਵਿਚਾਰ। ਜਿਹੜੇ ਕੰਨ ਨੇ ਇਹ ਵੀ ਸੁੱਤੇ ਨੇ, ਤੇ ਇਹ ਪਰਾਏ ਨਿੰਜਾ ਦਾ ਰਸ ਦੇ ਰਹੇ ਨੇ, ਚੋਰੀ ਦਾ ਰਸ ਦਿੰਦੇ, ਇਹ ਵੀ ਸੁੱਤੇ ਪਏ ਨੇ। ਰਸਨਾ ਸੋਈ ਲੋ ਮਿੱਠੇ ਸਾਧ, ਵੀ ਰਸਨਾ ਹੈ ਤਰ੍ਹਾਂ ਤਰ੍ਹਾਂ ਦੇ ਜਿਹੜੇ ਰਸਾਂ ਫਸੀ ਹੋਈ, ਇਹ ਵੀ ਸੁੱਤੀ ਪਈ। ਮਨ ਸੋਇਆ ਮਾਇਆ ਵਿਸਵਾਦ, ਕਹਿੰਦੇ ਜਿਹੜਾ ਮਨ ਹੈ ਇਹਨੂੰ ਮਾਇਆ ਨੇ ਸਲਾਇਆ ਹੋਇਆ, ਅਗਿਆਨ ਵਿੱਚ ਮਨ ਸੁੱਤਾ ਪਿਆ। ਤੇ ਮਹਾਰਾਜ ਕਹਿੰਦੇ ਇਸ ਗ੍ਰਹਿ ਵਿੱਚ ਕੋਈ ਜਾਗਤ ਰਹਿ ਸਾਫ਼ ਵਸਤੂ ਆਪਣੀ ਲਹਿ। ਕਹਿੰਦੇ ਹਿਰਦੇ ਰੂਪੀ ਘਰ ਵਿੱਚ ਕੋਈ ਜਾਗ ਪਵੇ ਤੇ ਉਹ ਜਾਗਦਾ ਰਹੇ, ਤਾਂ ਕਿਤੇ ਜਾ ਕੇ ਇਹਨਾਂ ਵਿਕਾਰਾਂ ਤੋਂ, ਇਹ ਜਿਹੜੇ ਅੰਦਰ ਆਪਣੇ ਦੂਤ ਬੈਠੇ ਹੈ, ਇਸ ਦੇਹੀ ਮੈਂ ਪੰਜ ਤੋੜ ਵਸ ਹੈ, ਤਾਂ ਕਾਰਾ ਅੰਮ੍ਰਿਤ ਲੁੱਟੈ ਮਨ ਮੁਕਰੀ ਬੁੱਝੈ, ਉਹ ਨਾ ਸੁਣੇ ਵਿਕਾਰਾਂ, ਕਹਿੰਦੇ ਦਿਨ ਰਾਤ ਹੀ ਲੁੱਟ ਰਹੇ ਨੇ। ਇਹਨਾਂ ਤੋਂ ਬਚਾਉਣ ਵਾਲੀ ਸ਼ਕਤੀ ਪੂਰਾ ਸਤਿਗੁਰੂ ਹੈ, ਕਿਉਂਕਿ ਸਿਮਰ ਸਿਮਰ ਸਤਿਗੁਰ ਆਪਣਾ ਸੋਇਆ ਮਨ ਜਾਗਾਏ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਇਹ ਘਰ ਵਿੱਚ ਵੀ ਜਾਗਦਾ ਰਹੇਗਾ ਤਾਂ ਹੀ ਬਚ ਸਕੇਗਾ। ਸੋ ਜਗਾਉਣ ਵਾਲੀ ਸ਼ਕਤੀ ਹੈ ਗੁਰੂ ਦਾ ਉਪਦੇਸ਼। ਜਦੋਂ ਗੁਰੂ ਦਾ ਉਪਦੇਸ਼ ਆਪਾਂ ਸਤਿਗੁਰੂ ਮਹਾਰਾਜ ਨੂੰ ਸਦਾ ਹਾਜ਼ਰ ਜਾਣਾਂਗੇ ਨਾ, ਸਤਿਗੁਰੂ ਗੁਰੂ ਕਾ ਆਦੇਸ਼ ਹੋ ਤੂੰ ਹੋਵੇ ਤੇਰੇ ਨਾਲੇ ਗੁਰੂ ਕਹਿ ਗ੍ਰਹਿ ਸੇਵਕ ਜੋ ਰਹੇ ਗੁਰੂ ਕੀ ਆਗਿਆ ਮਨ ਵਿੱਚ ਹੈ। ਗੁਰੂ ਦੇ ਗ੍ਰਹਿ ਤੋਂ ਭਾਵ ਹੈ ਗੁਰੂ ਦੀ ਆਗਿਆ ਦੇ ਵਿੱਚ, ਭਾਵ ਕਿ ਹਰ ਵਾਰ ਗੁਰੂ ਦਾ ਜੋ ਉਪਦੇਸ਼ ਹੈ ਗੁਰਬਾਣੀ ਜੋ ਕਹਿ ਰਹੀ ਹੈ ਉਹਨੂੰ ਚੇਤੇ ਰੱਖਣਾ ਤੇ ਤਦ ਹੀ ਇਹ ਪਾਪਾਂ ਤੋਂ ਛੁਟਕਾਰਾ ਹੋ ਸਕਦਾ ਹੈ, ਤਦ ਹੀ ਜਿਹੜੀ ਬੁੱਧ ਹੈ ਨਿਰਮਲ ਰਹਿ ਸਕਦੀ ਹੈ, ਨਹੀਂ ਤਾਂ ਜੀ ਉਹਨੂੰ ਬੈ ਮਿਲਦੀ ਰਹਿੰਦੀ ਹੈ। ਸੋ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਕਰਨ, ਜਿਹੜਾ ਨਾਮ ਦਾ ਰੰਗ ਹੈ ਸਤ ਸੰਗ ਜੀ। ਤੇ ਇਹ ਵੀ ਜਿਹੜਾ ਆਪਾਂ ਵੀ ਦੋ ਵਾਰੀ ਚਾਰ ਵਾਰੀ ਜਾਂ ਘਾਟਾ ਵੇਖ ਕੇ ਵਾਹਿਗੁਰੂ ਵਾਹਿਗੁਰੂ ਕਰ ਲਿਆ ਇਸ ਤਰ੍ਹਾਂ ਚੜ੍ਹ ਜਾਏਗਾ ਰੰਗ, ਕਰਨਾ ਹੈ ਰੋਜ਼ ਕਿ ਮਹਾਰਾਜ ਇਹ ਰੰਗ ਵੀ ਤਾਂ ਚੜ੍ਹਦਾ ਹੈ। ਰੰਗ ਲਾਗਤ 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 ਹੈ ਤਾਂ ਭਾਗਤ 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 ਹੈ, ਬਹੁਤ ਲੰਮੀ ਸਾਧਨਾ ਕਰਨੀ ਪੈਂਦੀ ਹੈ। ਭਗਤਾਂ ਦੇ ਜੀਵਨ ਪੜ੍ਹੋ ਤੇ ਗੁਰਸਿੱਖਾਂ ਦੇ ਜੀਵਨ ਪੜ੍ਹੋ ਤੇ ਅੱਜ ਦੇ ਸਮੇਂ ਵਿੱਚ ਵੀ ਅਨੇਕਾਂ ਗੁਰਸਿੱਖ ਨੇ ਸਤਿਗੁਰ ਨੇ ਦਲੈਰ ਸਿੰਘ ਦੀ ਖਾਲਸਾ ਘੰਟਾ ਵਾਲੇ 101 ਪਾਠ ਕਰਦੇ ਸੀ ਜਪੁਜੀ ਸਾਹਿਬ ਦਾ, ਜਿਹੜੇ ਉਹਨਾਂ ਨੇ ਨਿਕਟ ਵਰਤੀ ਸੀ ਉਹਨਾਂ ਨੇ ਆਪ ਦੱਸਿਆ ਨੇ ਵੀ ਮਹਾਂਪੁਰਸ਼ ਹਰ ਹੱਥ ਲੱਗੇ ਰਹਿੰਦੇ ਸੀ ਤੇ ਹੋਰ ਵੀ ਅਨੇਕਾਂ ਗੁਰਸਿੱਖ ਸੰਤ ਬਾਬਾ ਅਦਰ ਸਿੰਘ ਜੀ ਮਾਤਮਾਣੇ ਵਾਲੇ, ਉਹਨਾਂ ਨੇ 100,00,000 ਜਪੁਜੀ ਸਾਹਿਬ ਦਾ ਪਾਠ ਕੀਤਾ। ਅੱਜ ਵੀ ਸ੍ਰੀ ਹਜ਼ੂਰ ਸਾਹਿਬ ਸਾਹਿਬ ਦੱਸਦੇ ਹੈ ਵੀ ਸਥਾਨ ਤੇ ਬੈਠ ਕੇ ਮਾਂ ਬਾਪੇ 1,00,000 ਪਾਠ ਕੀਤਾ ਤੇ 25,000 ਜਾ ਕੇ ਰਿਸ਼ੀਕੇਸ਼ ਪੂਰਾ ਕੀਤਾ। ਇਸ ਕਰਕੇ ਸਭ ਸਮਝ ਜੀ ਕਿਉਂਕਿ ਇਹ ਸਭ ਪਰਮਾਤਮਾ ਦਾ ਵਿਧਾਨ ਹੈ, ਪਰ ਕਹਿੰਦੇ ਇੱਕ ਨੂੰ ਜੀ ਬਹੁਤ ਲੱਖ ਹੋਵੇ ਲੱਖ ਹੋਵੇ ਲੱਖ ਰੀਸ ਲੱਖ ਦਾ ਗੇੜਾ ਆਖੀਏ ਏਕ ਨਾਲ ਜਗਦੀਸ਼ ਏਕ ਰਾਹੇ ਪਬੜੀਆ ਚੜੀਏ ਹੋਏ ਗੀਸ ਜੀ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਪੁਜੀ ਸਾਹਿਬ ਵਿੱਚ ਕਹਿ ਰਹੇ ਮੇਰੀਆਂ ਜੀਭਾਂ ਇੱਕ ਤੋਂ ਲੱਖਾਂ ਹੋ ਜਾਣ, ਲੱਖਾਂ ਤੋਂ ਲੱਖ ਰੀਸ ਹੋ ਜਾਏ, ਏਕ ਰਾਹੇ ਪਬੜੀਆ ਚੜੀਏ ਹੋਏ ਗੀਸ ਰਸਤਾ ਹੀ ਇਹ ਪੌੜੀਆਂ ਨੇ ਕਿ ਬਾਰੰਬਾਰ ਵਾਰ ਪ੍ਰਗਟਦੀ ਹੈ ਕਿ ਅੰਮ੍ਰਿਤ ਇਹੋ ਮਨ ਤੰਦਰ ਰੱਖੀਏ ਤੇ ਵਾਰ ਵਾਰ ਪਰਮਾਤਮਾ ਦਾ ਸਿਮਰ ਕਰਦੇ ਰਹੋ ਫਿਰ ਅੰਦਰੋਂ ਸਮਾਜ ਇੱਕ ਰਸ ਪੈਦਾ ਹੋਵੇਗਾ। ਉਹ ਰਸ ਗੱਲਾਂ ਨਾਲ ਨਹੀਂ ਬਣਨਾ, ਉਹਦੇ ਵਾਸਤੇ ਅਭਿਆਸ ਦੀ ਲੋੜ ਹੈ, ਕਿਉਂਕਿ ਅੰਤਰ ਅਸਨਾ ਸੱਚ ਭੀਜੈ ਅੰਤਰ ਭੀਜੈ ਸਾਰ ਸਮਝ ਵਿਚਾਰੀ ਅੰਤਰ ਕੂਟਾ ਅੰਮ੍ਰਿਤ ਭਰਿਆ ਸਭ ਦੇ ਕਾਢ ਪੀਏ ਪਨਿਹਾਰੀ। ਇਹ ਅੰਦਰ ਹਿਰਦੇ ਦੇ ਵਿੱਚ ਉਹ ਅੰਮ੍ਰਿਤ ਰੂਪੀ ਕੁੰਟ ਹੈ, ਨੌ ਦਿਨ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਸੋ ਇਸ ਕਰਕੇ ਸ਼ਬਦ ਦੁਆਰਾ ਉਹਦੀ ਪ੍ਰਾਪਤੀ ਹੈ। ਸੋ ਇਸ ਮਨ ਨੂੰ ਸ਼ੁੱਧ ਰੱਖਣਾ ਤੇ ਸਿੱਖ ਦੇ ਵਸ ਨਹੀਂ ਹੈ, ਇਹ ਵਸ ਹੈ ਪੂਰੇ ਗੁਰੂ ਦੇ। ਥੋੜ੍ਹੇ ਜਿਹਾ ਆਪਾਂ ਦਸਤਾਵ ਲੈ ਲਈਏ, ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਰੀ ਕੰਧਾਰੀ ਕੋਲ ਜਾਂਦੇ ਹੈ ਤੇ ਜਿਹੜਾ ਬਰੀ ਕੰਧਾਰੀ ਹੈ ਉਹ ਹੰਕਾਰੀ ਸੀ, ਜਦੋਂ ਭਾਈ ਮਰਦਾਨੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਭੇਜਿਆ ਜਲ ਲੈਣ ਵਾਸਤੇ, ਉਹਨੇ ਜਵਾਬ ਦਿੱਤਾ ਤਾਂ ਮੈਂ ਪਾਣੀ ਨਹੀਂ ਮਿਲ ਸਕਦਾ, ਜਾਤ ਕਿਸੇ ਤੁਹਾਡੀ ਜਾਤ ਕੀ ਹੈ? ਤੇ ਮਹਾਰਾਜ ਕਹਿੰਦੇ ਵੀ ਕੋਈ ਫਕੀਰ ਦੀ ਜਾਤ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਆਖਿਆ ਨਾ ਕਿ ਮਰਸ ਦੇ ਪਾਤਸ਼ਾਹ ਪ੍ਰਭੂ ਮੈਂ ਬਹੁਤ ਸਵਾਂਗੀ ਤੇਰਾ, ਇਹ ਪ੍ਰਮਾਤਮਾ ਤੇਰਾ ਮੈਂ ਸਵਾਂਗੀ ਹਾਂ, ਮੇਰੀ ਜਾਤ ਕੋਈ ਨਹੀਂ। ਤੇ ਜਾਤ ਕੀ ਹੈ? ਸਭ ਪ੍ਰਮਾਤਮਾ ਦਾ ਫੱਕੜ ਜਾਤੀ ਫੱਕੜ ਨਾਮ, ਸਭ ਦਾ ਜਾਤਾ ਇੱਕੋ ਨਾਮ। ਮਹਾਰਾਜ ਕਹਿੰਦੇ ਜਿਹੜੀਆਂ ਜਾਤਾਂ ਨੇ ਸਭ ਝੂਠੀਆਂ ਨੇ, ਕਿਉਂਕਿ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਅੰਸ ਹੈ, ਕਹੋ ਕਬੀਰ ਇਹ ਰਾਮ ਕੀ ਅਸਰੋ ਵਿਚਾਰ। ਸੋ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਪਤਾ ਲੱਗਿਆ ਵੀ ਹੰਕਾਰੀ ਹੈ, ਭਾਈ ਮਰਦਾਨਾ ਜੀ ਵਾਪਸ ਆਉਂਦੇ ਹੈ, ਉਹਨੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਤੇ ਮਹਾਰਾਜ ਨੇ ਜਿਹੜਾ ਜਲ ਸੀ ਸੋਮਾ ਉਹਨੂੰ ਖਿੱਚ ਰਿਹਾ। ਫਿਰ ਸਤ ਸੰਗ ਜੀ ਉਹਨੇ ਉਦੋਂ ਪੱਥਰ ਰੋੜਿਆ ਨਾ, ਗੁਰਦੁਆਰਾ ਸ੍ਰੀ ਪੰਡਾ ਸਾਹਿਬ ਅੱਜ ਵੀ ਗਵਾਹੀ ਦੇ ਰਹੇ ਹੈ, ਅੱਗੋਂ ਪੱਥਰ ਜਿਹੜਾ ਹੈ ਪਹਾੜ ਨੂੰ ਧੱਕਾ ਦੇ ਦਿੱਤਾ। ਤੇ ਸਤਿਗੁਰੂ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਵੇਖਦੇ ਹੈ ਵੀ ਪੱਥਰ ਉੜਿਆ ਆਉਂਦਾ ਹੈ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਆਹ ਪਹਾੜ ਉੜੇ ਆਉਂਦਾ। ਕਹਿੰਦੇ ਸਤਿਗੁਰੂ ਮਹਾਰਾਜ ਚਰਨਾਂ ਦੇ ਵਿੱਚ ਉਹਨੇ ਆਸਰਾ ਲੈ ਲਿਆ ਭਾਈ ਮਰਦਾਨਾ ਨੇ। ਭਾਈ ਮਰਦਾਨਾ ਜੀ ਪੂਰਨ ਗੁਰਸਿੱਖ ਸੀ ਤੇ ਚਰਨਾਂ ਵੱਲ ਧਿਆਨ ਧਰਿਆ, ਸਤਿਗੁਰੂ ਮਹਾਰਾਜ ਨੇ ਪੰਜਾ ਕੇ ਕੀਤਾ ਤੇ ਪਹਾੜ ਰੋਕ ਲਿਆ। ਇਹ ਦਿਸ਼ਾਂਤ ਹੈ ਸਤ ਸੰਗ ਜੀ ਕਿ ਆਪਾਂ ਤੋਂ ਆਪਾਂ ਨੇ ਸਿੱਖਿਆ ਲੈਣੀ ਹੈ ਕਿ ਭਾਈ ਮਰਦਾਨੇ ਦੀ ਨਿਆਈ ਤੇ ਆਪਣੇ ਵੱਲ ਵੀ ਇਹ ਪਾਪਾਂ ਦੇ ਜਿਹੜੇ ਪਹਾੜ ਹੈ ਦਿਨ ਰਾਤ ਰੁੜੇ ਹੁੰਦੇ, ਦਿਨ ਰਾਤ ਵੀ ਜਿਹੜੇ ਪਾਪ ਨੇ ਜੀਵ ਦਾ ਖੜਾ ਨਹੀਂ ਛੱਡਦੇ। ਜਦੋਂ ਕੋਈ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਫਿਰ ਸਤਿਗੁਰੂ ਮਹਾਰਾਜ ਜੀ ਆਪਣਾ ਜਿਹੜਾ ਹੱਥ ਹੈ ਨਾ ਪੰਜਾ ਅੱਗੇ ਕਰ ਲੈਂਦੇ ਨੇ। ਜਿਸ ਪਾਪੀ ਕੋ ਮਿਲਣ ਢੋਈ ਸ਼ਰਨ ਆਇਆ ਤਾਂ ਨਿਰਮਲ ਹੋਈ, ਜਿਵੇਂ ਉਹ ਪਹਾੜ ਤੋਂ ਮਹਾਰਾਜ ਭਾਈ ਮਰਦਾਨੇ ਨੂੰ ਬਚਾਇਆ, ਇਸੇ ਤਰੀਕੇ ਜਿਹੜੇ ਉਗਰ ਪਾਪ ਨੇ ਇਹ ਪਾਪਾਂ ਦੇ ਕਰਕੇ ਜਿਹੜਾ ਜੀਵ ਹੈ ਦੁਖੀ ਹੋ ਰਿਹਾ ਹੈ ਕਿ ਇਹ ਤਾਂ ਉਹਨੇ ਗੁਰੂ ਸਾਹਿਬ ਨੇ ਬਚਾਉਣਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪੰਜਵਾਂ ਗੌੜੀ ਰਾਗ ਹੈ, ਉਤਾਰਨ ਕਰਨ ਵਾਲੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਮਹਾਰਾਜ ਸਿੱਖਾਂ ਨੂੰ ਉਪਦੇਸ਼ ਕਰਦੇ ਹੈ। ਸਾਮਤ ਨਿਰਮਲ ਕਈਅਤ ਧੀਰ, ਕਹਿੰਦੇ ਨੇ ਭਾਈ ਸਾਹਿਬ ਜੀ ਉਹ ਮਤ ਬੁੱਧੀ ਨਿਰਮਲ ਕੇ ਪੂਜਨ ਹੈ, ਉਹ ਹੀ ਪਾਪਾਂ ਤੋਂ ਰਹਿਤ ਹੈ। ਕਈਅਤ ਧੀਰ ਕੀ ਹੈ, ਧੀਰਜ ਵਾਲਾ ਉਹ ਹੈ ਮਨ ਜਿਹੜਾ ਰਾਮ ਰਸਾਇਣ ਪੀਰਤ ਵੀਰ, ਵੀਰ ਦਾ ਹੈ ਭਰਾ, ਭਰਾ ਕੀ ਹੈ ਭਾਈ, ਕਿ ਹੇ ਭਾਈ ਕਹਿੰਦੇ ਜਿਹੜਾ ਰਾਮ ਕੀ ਜੋ ਰਮਿਆ ਪਰਮੇਸ਼ਰ ਹੈ, ਇੱਥੇ ਰਾਮ ਦਾ ਅਰਥ ਹੈ ਜੋ ਪਰਮੇਸ਼ਰ ਰਮਣ ਰਾਮ ਤੇ ਰਾਮ ਕਹਾਇਓ, ਜੋ ਸਾਰੀ ਜਗ੍ਹਾ ਰਮਣੀਕ ਹੋ ਰਿਹਾ, ਸਭ ਜਗ੍ਹਾ ਉਹ ਰਾਜਮਾਨ ਹੈ। ਕਹਿੰਦੇ ਜੋ ਐਸਾ ਪਰਮੇਸ਼ਰ ਹੈ ਉਹ ਰਸਾਇਣ ਰਸਦਮਾ ਐਨ ਐਨ ਦਾ ਘਰਦਾ ਹੈ, ਉਹ ਸਾਰੇ ਰਸਾਂ ਦਾ ਘਰ ਹੈ। ਸਤਸੰਗ ਸ਼ਬਦ ਸਪਰਸ਼ ਰੂਪ ਰਸਗੰਧ, ਇਹ ਰਸ ਹਨ। ਜੇ ਰਸਾਂ ਨਾਲ ਆਪਾਂ ਰਸਾਂ ਦੇ ਨਾਲ ਕੀ ਆਪਾਂ ਚੀਜ਼ ਖਾਂਦੇ, ਇਹ ਰਸ ਹੈ। ਇਹਨੂੰ ਕਹਿੰਦੇ ਸ਼ਬਦ ਸਪਰਸ਼ ਰੂਪ ਰਸ, ਇਹ ਰਸ ਹੈ। ਅਤੇ ਦੂਸਰਾ ਸਤਸੰਗ ਜੀ ਸ਼ਬਦ ਕੀ ਕੰਨਾਂ ਨਾਲ ਸੁਣਦੇ ਹਾਂ, ਇਹ ਵੀ ਰਸ ਹੈ। ਅਤੇ ਸ਼ਬਦ ਸਪਰਸ਼ ਚਮੜੀ ਨਾਲ ਸਪਰਸ਼ ਕਰਦੇ ਹਾਂ, ਕੋਈ ਚੀਜ਼ ਆਪਾਂ ਨੂੰ ਪਤੀਠਣੀ ਲੱਗਦੀ ਹੈ, ਇਹ ਵੀ ਰਸ ਹੈ। ਅਤੇ ਰੂਪ ਅੱਖਾਂ ਦਾ ਵਿਸ਼ਾ ਸਤਸੰਗ ਜੀ, ਅਤੇ ਅੱਖਾਂ ਵੇਖਦੀਆਂ ਨੇ ਚੰਗੀ ਚੀਜ਼, ਉਹ ਚੰਗੀ ਲੱਗਦੀ ਹੈ, ਇਹ ਵੀ ਅੱਖਾਂ ਉਹ ਵੀ ਵਿਸ਼ੇ ਨੂੰ ਜਦੋਂ ਵੇਖਦੀਆਂ ਹਨ ਉਹ ਵਿਸ਼ੇ ਕਰਦੀਆਂ ਨੇ, ਉਹ ਤੋਂ ਰਸ ਲੈਂਦੀਆਂ ਨੇ। ਅਤੇ ਘਰਾਣੇ ਦੁਆਰਾ ਨਾਸ਼ਕਾਂ ਨੇ ਸੁਗੰਧੀ ਦੁਆਰਾ ਇਹ ਵੀ ਰਸ ਲੈਂਦੀਆਂ ਨੇ। ਪਰ ਸਤਸੰਗ ਜੀ ਜਿਹੜੇ ਪੰਜ ਗਿਆਨ ਜਿਹੜੇ ਹਨ, ਅੱਖਾਂ ਰੂਪ ਦਾ ਵਿਸ਼ਾ ਅੱਖਾਂ ਦਾ, ਅਤੇ ਕੰਨਾਂ ਜੋ ਸ਼ਬਦ ਹੈ ਕੰਨਾਂ ਦਾ ਵਿਸ਼ਾ, ਜਿਹੜਾ ਰਸ ਹੈ ਇਹ ਜੀਭ ਦਾ ਵਿਸ਼ਾ, ਜਿਹੜਾ ਸਪਰਸ਼ ਹੈ ਚਮੜੀ ਦਾ ਵਿਸ਼ਾ, ਜਿਹੜੀ ਸੁਗੰਧ ਹੈ ਗੰਧ ਹੈ ਇਹ ਨਾਸ਼ਕਾਂ ਦਾ ਵਿਸ਼ਾ। ਇਹ ਕਿਉਂ ਲੈਂਦੇ ਨੇ, ਥੋੜ੍ਹੀ ਆਪਾਂ ਵਿਅਕਤੀ ਅੰਤਰਮੁਖ ਕਰੀਏ ਨਾ, ਜਿਹੜਾ ਆਪਣੇ ਅੰਦਰ ਬੈਠਾ ਨਾ ਚੇਤਨ, ਉਸ ਕਰਕੇ ਸਾਰਾ ਕੁਝ ਹੋ ਰਿਹਾ। ਜੇ ਉਹ ਅੰਦਰ ਨਾ ਹੋਵੇ ਨਾ, ਚੇਤਨ ਨਾ ਬੈਠਾ ਹੋਵੇ ਅੰਦਰ, ਇਹ ਕੁਝ ਨਹੀਂ ਕਰ ਸਕਦੇ। ਆਪਾਂ ਸੁੱਤੇ ਪਏ ਹੁੰਦੇ ਹਾਂ, ਸੁੱਤੇ ਪਿਆਂ ਨੇ ਆਪਣੇ ਨਾਸ਼ਕਾਂ ਦੇ ਕੋਲ ਸੰਧੀ ਵਾਲੀ ਚੀਜ਼ ਲਾ ਦੇ, ਪਤਾ ਨਹੀਂ ਲੱਗਦਾ। ਜੇ ਕੋਈ ਮਰਜ਼ੀ ਆਪਾਂ ਨੂੰ ਕਹਿ ਦੇਵੇ ਕੰਨ ਕੰਨ ਖੋਲਣੇ, ਪਰ ਸੁਣਦਾ ਨਹੀਂ ਹੈ, ਕਿਉਂਕਿ ਚੇਤਨ ਅਵਸਥਾ ਉਸ ਵੇਲੇ ਅਚੇਤ ਅਵਸਥਾ ਦੇ ਵਿੱਚ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹੈ ਵੀ ਇਹ ਜੀਵ ਜਿਹੜਾ ਤੇਰੇ ਅੰਦਰ ਉਹ ਚੇਤਨ ਦਾ ਪਰਮਾਤਮਾ ਬੈਠਾ ਹੈ, ਉਸ ਕਰਕੇ ਹੀ ਤੈਨੂੰ ਸਾਰੇ ਰਸ ਆ ਰਹੇ ਨੇ। ਪਰ ਜੀਵ ਨੂੰ ਇਹ ਭੁਲੇਖਾ ਲੱਗ ਰਿਹਾ ਵੀ ਰਸ ਤੈਨੂੰ ਬਾਹਰੋਂ ਆ ਰਹੇ ਨਹੀਂ, ਕਿਸੇ ਦੇ ਪੰਜੇ ਜਿਹੜੇ ਵਿਸ਼ੇ ਨੇ ਥੋੜੇ ਸਮੇਂ ਬਾਅਦ ਇਹ ਜਿਹੜਾ ਮਨ ਹੈ ਜਿਹੜੀ ਬੁੱਧ ਹੈ ਨਾ, ਇਹ ਕਾਬਲ ਹੋ ਜਾਂਦੀ ਹੈ। ਵੈਸੇ ਜਿਹੜਾ ਆਪਣਾ ਸਰੀਰ ਹੈ ਨਾ, ਇਹ ਸਰੀਰ ਦੇ ਨਾਲੋਂ ਜਿਹੜੇ ਆਪਣੇ ਇੰਦਰੀ ਹੈ ਨਾ, ਇਹ ਨੇੜੇ ਹੈ ਆਪਾਂ ਨੂੰ, ਸਰੀਰ ਦੇ ਨਾਲ ਇੰਦਰੀ ਨੇੜੇ, ਥੋੜ੍ਹੀ ਸੂਖਮ ਬਚਾ ਹੈ। ਜ਼ਿਆਦਾ ਵਿਸਾਰ ਨਾ ਜਾਈਏ, ਜਿਹੜੇ ਆਪਣੇ ਸਰੀਰ ਦੇ ਨਾਲੋਂ ਇੰਦਰੀ ਨੇੜੇ ਨੇ, ਜਿਹੜੇ ਇੰਦਰੀਆਂ ਨਾਲੋਂ ਜਿਹੜੇ ਆਪਣੇ ਜਿਹੜੇ ਮਨ ਹੈ ਇਹ ਨੇੜੇ ਹੈ, ਅਤੇ ਮਨ ਦੇ ਨਾਲੋਂ ਬੁੱਧ ਨੇੜੇ ਹੈ। ਜਿਹੜੀ ਬੁੱਧ ਹੈ ਨਾ, ਇਹ ਬਿਲਕੁਲ ਆਤਮਾ ਦੇ ਨਜ਼ਦੀਕ ਹੈ। ਇਸ ਵਾਰ ਕਹਿੰਦੇ ਬੁੱਧ ਬਦਲੀ ਸਿੱਧ ਪਾਈ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਇੱਥੇ ਇਹ ਗਿਆਨ ਦਿੰਦੇ ਹੈ ਕਿ ਇਹ ਮਨਾ ਜਿਤਨੇ ਵੀ ਇਹ ਰਸ ਨੇ ਨਾ, ਇਹ ਸਾਰੇ ਰਸ ਉਹ ਚੇਤਨ ਕਰਕੇ ਆ ਰਹੇ। ਜਿੰਨਾ ਚਿਰ ਉਹ ਅੰਦਰ ਬੈਠਾ ਹੈ ਉਨਾ ਚਿਰ ਹੀ ਸਤਿਕਾਰ ਹੈ। ਜਦੋਂ ਅੰਦਰੂਲਾ ਉਡਾਰੀ ਮਰ ਜਾਂਦਾ ਫਿਰ ਕੀ ਹੁੰਦਾ, ਰੇ ਬੌੜੇ ਤੂੰ ਇਹ ਘੜੀ ਨਾ ਰੱਖ ਕੇ ਰੱਖੋ, ਕੋਈ ਰੱਖਿਓ, ਕੋਈ ਘੱਟ ਪੁੱਛਿਆ, ਕੋਈ ਬਾਤ ਨਾ ਪੁੱਛਿਆ, ਕਾਢੋ ਕਾਢੋ ਹੋਈ। ਜਦੋਂ ਅੰਦਰ ਦਾ ਭੌਰ ਉਡਾਰੀ ਮਾਰ ਜਾਂਦਾ ਨਾ, ਫਿਰ ਧਰਤ ਵੀ ਹੁਣ ਡਾਇਲਵੇਸ ਸਰੀਰ ਚੋਂ ਵਧੂ ਆਉਣ ਲੱਗ ਜਾਏਗੀ। ਇਸ ਕਰਕੇ ਜਿਹੜਾ ਚੇਤਨ ਪਰਮਾਤਮਾ ਹੈ ਉਸ ਕਰਕੇ ਹੀ ਸਾਰੇ ਰਸ ਜੀਵ ਲੈਂਦਾ। ਪਰ ਇਹ ਭੁਲੇਖਾ ਪੈ ਰਿਹਾ ਜਿਵੇਂ ਹੱਡਾ ਰੋੜੀ ਵਿੱਚ ਨਾ, ਜਿਹੜੇ ਕੁੱਤੇ ਆ ਇੰਡੀਆ ਦੇ ਵਿੱਚ, ਉਹ ਕਈ ਵਾਰੀ ਸੁੱਕੀਆਂ ਹੱਡੀਆਂ ਚੱਬਣ ਲੱਗ ਜਾਂਦੇ, ਉਹ ਸੁੱਕੀ ਹੱਡੀ ਨੂੰ ਚੱਬਦਿਆਂ ਚੱਬਦਿਆਂ ਕੁੱਤੇ ਦੇ ਮੂੰਹ ਵਿੱਚੋਂ ਖੂਨ ਸਿੰਮਣ ਲੱਗ ਜਾਂਦਾ। ਉਹਨੂੰ ਭੁਲੇਖਾ ਲੱਗਦਾ ਵੀ ਹੱਡੀ ਚੋਂ ਰਸ ਆ ਰਿਹਾ, ਰਸ ਆਪਣਾ ਉਹਦੇ ਮੂੰਹ ਦਾ ਹੁੰਦਾ। ਇਸੇ ਤਰ੍ਹਾਂ ਹੀ ਜਿਤਨੇ ਵੀ ਇਹ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਹੈ, ਥੋੜੇ ਸਮੇਂ ਬਾਅਦ ਜਿਹੜੀ ਬੁੱਧ ਹੈ ਉਹ ਅੰਤਰਮੁਖ ਹੋ ਜਾਂਦੀ ਹੈ, ਆਪਣੀ ਆਤਮਾ ਦੇ ਨੇੜੇ ਹੋ ਜਾਂਦੀ ਹੈ, ਅਤੇ ਉਹ ਜੀਵ ਆਨੰਦ ਅਨੁਭਵ ਕਰਦਾ, ਸੁੱਖ ਅਨੁਭਵ ਕਰਦਾ। ਥੋੜੇ ਸਮੇਂ ਬਾਅਦ ਸਿਰ ਮਾਤਰ ਹੁੰਦਾ ਆਪਣੀ ਆਤਮਾ ਦਾ ਆਨੰਦ ਹੈ, ਪਰ ਜੀਵ ਨੂੰ ਲੱਗਦਾ ਕਿ ਬਾਹਰ ਆ ਰਿਹਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੇ ਭਾਈ ਰਾਮ ਰਸਾਇਣ ਪੀਵਤ ਵੀਰ, ਵੀਰ ਕੀ ਹੇ ਭਾਈ ਉਹ ਰਸਾਂ ਦਾ ਘਰ ਕੀ ਹੈ, ਪਰਮਾਤਮਾ ਦਾ ਨਾਮ ਹੈ, ਉਹ ਤੇਰੀ ਆਪਣੀ ਅੰਸ਼ ਹੈ, ਤੇਰੀ ਆਤਮਾ ਹੈ, ਉਹ ਆਤਮਾ ਦਾ ਆਨੰਦ ਹੈ, ਉਹਨੂੰ ਪੀਣਾ ਕਰੀਏ ਜਦੋਂ ਉਹ ਰਸ ਆ ਗਏ, ਇਹ ਰਸ ਸਾਡੇ ਉਹ ਰਸ ਆਵਾ, ਇਹ ਰਸ ਕੀ ਹੈ? ਉਹ ਰਸ ਨਹੀਂ ਭਾਵਾ। ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਤੇ ਫਿਰ ਕਹਿੰਦੇ ਜਿਹੜੀ ਬੁੱਧ ਹੈ ਉਹ ਨਿਰਮਲ ਹੋ ਜਾਏਗੀ, ਸ਼ੁੱਧ ਹੋ ਜਾਏਗੀ। ਹਰ ਕੇ ਚਰਨ ਹਿਰਦੈ ਧਰਿਓ ਉਟ, ਕਹਿੰਦੇ ਹੀ ਭਾਈ ਤੇ ਬੜੀਆਂ ਜੀ ਉਟਾਂ ਲੈਂਦਾ, ਕਈਆਂ ਦੇ ਆਪਾਂ ਆਸਰੇ ਤੱਕਦੇ ਹਾਂ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਤੇਰੀ ਉਟ ਹੈ ਸਭ ਤੋਂ ਵੱਡੀ ਹੈ। ਆਪਾਂ ਸੰਸਾਰ ਵਿੱਚ ਦੇਖਦੇ ਹਾਂ, ਸਤਿਗੁਰੂ ਮਹਾਰਾਜ ਕਹਿੰਦੇ ਜੈ ਕਬੀਰ ਜੈ ਜੈ ਹੋ ਕਰਿਓ ਕਹੋ ਤਾਏ, ਉਹ ਕਹੋ ਉਹ ਨਹੀਂ ਸਭ ਡਿੱਠੀ ਟੋਕਲ ਜਾਏ। ਇਹ ਸਭ ਸਾਸ ਇੱਥੇ ਸੁੱਖਾਂ ਦੇ ਸੰਬੰਧ ਹਨ। ਜਦੋਂ ਤੱਕ ਸੁੱਖ ਨੇ ਉਦੋਂ ਤੱਕ ਹੀ ਸੰਸਾਰ ਸਾਥ ਨਿਭਾਉਂਦਾ ਹੈ। ਰੱਬ ਨਾ ਕਰੇ ਵੀ ਐਸੀ ਗੱਲ ਹੋ ਜਾਏ, ਦਿੱਤਾ ਪੈ ਜਾਏ, ਉਹ ਸਭ ਸਾਥ ਛੱਡ ਜਾਂਦੇ। ਕਰਾਂਦੇ ਜੇ ਕਰੇ ਜਿਹੜੇ ਨੇ ਉਹੀ ਉਸ ਵੇਲੇ ਸਾਥ ਨਿਭਾਉਂਦੇ ਹੈ, ਨਹੀਂ ਸੰਸਾਰ ਸਾਥ ਛੱਡ ਜਾਂਦਾ। ਸੁੱਖ ਮੈਂ ਆਵਾਂ ਅੰਮ੍ਰਿਤ ਬਹੁ ਬੈਠ ਰਹਿ ਚੋਂ ਘੇਰੇ, ਤੇ ਜਦੋਂ ਸੁੱਖ ਹੁੰਦਾ ਸਾਰੇ ਘੇਰਾ ਪਾ ਕੇ ਬੈਠੇ ਆ। ਮਹਾਰਾਜ ਕਹਿੰਦੇ ਬਿਪਤ ਬਰੀ ਸਭ ਹੀ ਸੰਸਾਰ ਕੋਈ ਨਾ ਆਵਤ ਨੇੜੇ, ਫਿਰ ਕੋਈ ਨੇੜੇ ਨਹੀਂ ਆਉਂਦਾ ਦੂਸਰੇ ਪਾਸੇ। ਜਾ ਕੋ ਮੁਸ਼ਕਲ ਅਤ ਬਣੇ ਕੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਧ ਵੀ ਪਾ ਕੇ ਕਲੇ, ਸਾਧ ਵੀ ਸਾਥ ਛੱਡ ਜਾਣ ਤੇ ਸਭ ਉਹਦੇ ਨਾਮ ਕੋਈ ਨੇੜੇ ਨਾ ਆਵੇ। ਸਭੋ ਭਦੀ ਆਸਰਾ ਚੁੱਕਿਆ ਉਸ ਸਭ ਸਰਾਓ, ਚਿੱਤ ਆਵੇ ਉਸ ਪਾਰ ਰਹਿਮਤ ਲੱਗੇ ਨਾ ਤੱਤੀ ਵਾਓ। ਕਹਿੰਦੇ ਜੇ ਕੋਈ ਪਰਮਾਤਮਾ ਦੇ ਆਸਰੇ ਹੋ ਜਾਏ ਫਿਰ ਤੱਤੀ ਵਾਓ ਨਹੀਂ ਪਰਮਾਤਮਾ ਲੱਗਣ ਦਿੰਦਾ, ਉਹ ਪਰਮਾਤਮਾ ਰੱਖਿਆ ਕਰਦਾ। ਇਸ ਕਰਕੇ ਹੇ ਮੇਰੇ ਮਨ, ਜੇ ਤਾਂ ਓਟ ਕੀ ਆਸਰਾ ਲੈਣਾ ਨਾ ਤਾਂ ਉਹਦਾ ਲੈ ਜਿਹੜਾ ਸਰੀਰੀ ਹੈ, ਜਿਹੜਾ ਸੁਤੰਤਰ ਹੈ। ਜਿਹੜੇ ਬਾਕੀ ਦੇ ਆਸਰੇ ਸਾਹ ਸਿੰਘ ਜੀ, ਇਹ ਤਾਂ ਇਹ ਆਪ ਪਰਤੰਤਰ ਹਨ, ਇਹ ਨਾਸਵਾਨ ਹਨ, ਕਿੰਨਾ ਦੇਰ ਇਹਦਾ ਆਪਾਂ ਆਸਰਾ ਲਵਾਂਗੇ। ਹੇ ਮੇਰੇ ਮਨਾ ਹਰ ਕੇ ਚਰਨ, ਪਰਮਾਤਮਾ ਦੇ ਚਰਨ ਕੀ ਹੈ ਸਾਹ ਸਿੰਘ ਜੀ? ਪਰਮੇਸ਼ਵਰ ਦਾ ਜਿਹੜਾ ਨਾਮ ਹੈ ਇਹੀ ਚਰਨ ਹੈ। ਚਰਨ ਤੋਂ ਭਾਵ ਕੀ ਹੈ? ਜਿਵੇਂ ਆਪਣੇ ਪੈਰ ਹਨ, ਇਹ ਪੈਰਾਂ ਦੇ ਆਸਰੇ ਆਪਾਂ ਖੜੇ ਹਾਂ ਆਪਣਾ ਸਰੀਰ। ਇਸੇ ਤਰੀਕ ਜਿਹੜਾ ਇਹ ਬ੍ਰਹਮੰਡ ਹੈ ਨਾ, ਇੱਕ ਨਹੀਂ ਅਨੇਕਾਂ, ਇਹ ਸਾਰੇ ਪਰਮਾਤਮਾ ਦੇ ਨਾਮ ਦੇ ਆਸਰੇ ਖੜੇ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲੇ ਜਗ ਧਾਰੇ ਨੂੰ ਆਸਰੇ ਦੇ। ਪਰਮਾਤਮਾ ਦੇ ਨਾਮ ਦੇ ਆਸਰੇ ਕਰਕੇ ਸਾਰੇ ਖੰਡ ਬ੍ਰਹਿਮੰਡ ਖੜੇ ਨੇ। ਇਸੇ ਤਰ੍ਹਾਂ ਇਹ ਜਿਹੜਾ ਮੇਰਾ ਮਨ ਹੈ, ਕਹਿੰਦੇ ਇਹ ਵੀ ਉਹਦੇ ਨਾਮ ਦੇ ਆਸਰੇ ਖੜ ਸਕਦਾ ਹੈ। ਇਸ ਕਰਕੇ ਇਹ ਜੀਵ ਹਰ ਕੇ ਚਰਨ ਜੜਦਾ ਕਰ ਓਟ ਕਹਿੰਦੇ ਭਾਈ, ਇਹ ਪਰਮਾਤਮਾ ਦੇ ਜਿਹੜਾ ਨਾਮ ਹੈ ਉਹਦਾ ਜਿਹੜੇ ਚਰਨ ਹਨ ਨਾਮ ਹੈ, ਇਹ ਨਾਮ ਨੂੰ ਆਸਰਾ ਬਣਾਈਏ ਫਿਰ ਕੀ ਹੋਏਗਾ? ਜਨਮ ਮਰਨ ਤੇ ਹੋਵਤ ਛੋਟ, ਕਹਿੰਦੇ ਹੇ ਭਾਈ ਤੇਰਾ ਜਮਣਾ ਤੇ ਮਰਨਾ ਇਹ ਤੋਂ ਉੱਤੋਂ ਛੋਟ ਕੀ ਛੁਟਕਾਰਾ ਮਿਲ ਜਾਏਗਾ? ਬਹੁਤ ਵੱਡਾ ਦੁੱਖ ਹੈ। ਇਹ ਤਾਂ ਗੁਰਬਾਣੀ ਪਤਾ ਕੇ ਕਹਿ ਰਹੀ ਹੈ, ਇੱਕ ਦੁੱਖ ਕਾਟੋ ਰਾਮ ਰਾਏ ਮੇਰਾ, ਅਗਰ ਰਹਿ ਅਗਰਭ ਵਸੇਰਾ। ਬੜਾ ਦੁੱਖ ਹੈ ਸਾਹ ਸਿੰਘ ਜੀ, ਜਮਨ ਮਰਨ ਦਾ। ਜੀਵ ਅਨੁਭਵ ਕਰੇ ਤਾਂ, ਜੇ ਅਨੁਭਵ ਹੋਵੇ ਨਾ ਵੀ ਦੁੱਖ ਰੂਪ ਹੈ ਤਾਂ ਛੁਟਕਾਰਾ ਮਿਲੇਗਾ। ਇਸ ਕਰਕੇ ਕਹਿੰਦੇ ਜੀ ਨੇ ਅਰਦਾਸ ਕਰੇ ਕਿ ਪਰਮਾਤਮਾ ਦੇ ਚਰਨਾਂ ਦੇ ਵਿੱਚ, ਫਿਰ ਕਹਿੰਦੇ ਨਾਮ ਦੇ ਆਸਰੇ ਹੋ ਕਰਕੇ ਜੰਮਣ ਮਰਨ ਤੋਂ ਛੁਟਕਾਰਾ ਪ੍ਰਾਪਤ ਹੋ ਜਾਏਗਾ। ਰਹਾਉ ਸੋ ਤਾਂ ਨਿਰਮਲ ਜਿਤ ਉਪਜੈ ਨਾ ਪਾਪ। ਸਤਿਗੁਰੂ ਮਹਾਰਾਜ ਕਹਿੰਦੇ ਉਹ ਜਿਹੜਾ ਸਰੀਰ ਹੈ, ਉਹ ਜਿਹੜੀ ਬੁੱਧੀ ਹੈ, ਉਹ ਰਸਨਾ ਹੈ, ਉਹ ਨਿਰਮਲ ਹੈ, ਉਜਲੀ ਹੈ, ਜਿਤ ਉਪਜੈ ਨਾ ਪਾਪ। ਜਿਹੜੇ ਪਿੱਛੇ ਬੇਨਤੀ ਕੀਤੀ ਹੈ ਦਸ ਪ੍ਰਕਾਰ ਦੇ ਪਾਪ ਮੰਨੇ, ਇਹਨਾਂ ਦਸੇ ਪਾਪਾਂ ਤੋਂ ਤੇ ਸਾਸ ਇਹ ਪਾਪਾਂ ਦੀ ਅੱਗੇ ਬਹੁਤ ਲੰਬੀ ਵਿਆਖਿਆ ਹੈ। ਚੋਰੀ ਵੀ ਕਈ ਪ੍ਰਕਾਰ ਦੀ ਹੈ, ਹਿੰਸਾ ਵੀ ਕਈ ਪ੍ਰਕਾਰ ਦੀ ਬਣੀ ਹੈ। ਇਸ ਕਰਕੇ ਰਹੋ ਵਿਚਾਰ, ਕਹਿੰਦੇ ਉਹ ਜਿਹੜੀ ਬੁੱਧੀ ਹੈ ਉਹ ਸਰੀਰ ਕਹਿੰਦੇ ਨਿਰਮਲ ਹੋਵੇਗਾ, ਜਿਤ ਉਪਜੇ ਨਾ ਪਾਪ। ਜਿਹੜਾ ਕਹਿੰਦੇ ਭੁੱਲ ਕੇ ਵੀ ਪਾਪ ਨਾ ਕਰੇ, ਸੁਪਨੇ ਵਿੱਚ ਵੀ ਸੁਚੇਤ ਰਹੇ, ਕਹਿੰਦੇ ਪਾਪ ਨਾ ਕਰੇ, ਫਿਰ ਕਹਿੰਦੇ ਉਹ ਜਿਹੜਾ ਤਨ ਹੈ ਨਾ ਉਹ ਪਵਿੱਤਰ ਹੋ ਜਾਏਗਾ। ਉਹ ਕਿਵੇਂ ਹੋਏਗਾ? ਪਰਮੇਸ਼ਰ ਦੇ ਨਾਮ ਜਪਣ ਦੇ ਨਾਲ। ਜਦੋਂ ਕਿ ਨਾਮ ਜਪਦਾ ਹੈ ਉਹ ਫਿਰ ਇਤਨਾ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹੈ ਕਿ ਵੀਰ ਸੁਪਨੇ ਉਮਰ ਡਾਇਕ ਹੈ, ਜੈ ਮੁਖ ਨਿਕਸੈ ਰਾਮ, ਦੇਹ ਕਿਸ ਦੀ ਵਪੜੀ ਪਵਿੱਤਰ ਹੋਈ ਗੋਬਰਾਮ। ਜਦੋਂ ਕਿ ਸਿਮਰਨ ਕਰਦਿਆਂ ਕਰ ਉਹਦੀ ਜਿਹੜੀ ਬੁੱਧ ਹੈ ਜਿਹੜੀ ਉਜਲ ਹੋ ਜਾਂਦੀ ਹੈ, ਕਿਤੇ ਸੁਪਨੇ ਵਿੱਚ ਨਹੀਂ ਕਿਉਂਕਿ ਉਹ ਪਰਮਾਤਮਾ ਦਾ ਸਿਮਰਨ ਕਰ ਲਵੇ, ਉਹਦੀ ਦੇਹ ਤਾਂ ਪਵਿੱਤਰ ਹੋ ਜਾਂਦੀ ਹੈ, ਕਿਤੇ ਸਾਰਾ ਨਗਰ ਹੀ ਪਵਿੱਤਰ ਹੋ ਜਾਂਦਾ ਹੈ। ਰਾਮ ਰੰਗ ਨਿਰਮਲ ਪ੍ਰਤਾਪ, ਕਹਿੰਦੇ ਪਰਮਾਤਮਾ ਦੇ ਨਾਮ ਦਾ ਰੰਗ ਕੀ ਪ੍ਰੇਮ ਹੈ, ਕਹਿੰਦੇ ਨਿਰਮਲ ਕੇ ਉਜਲ ਪ੍ਰਤਾਪ ਕੀ ਉਹਦਾ ਜਸ ਹੁੰਦਾ ਸੰਸਾਰ ਵਿੱਚ। ਸਾਧ ਸੰਗ ਮਿਟ ਜਾਤ ਵਿਕਾਰ, ਕਹਿੰਦੇ ਜਿਹੜੇ ਵਿਕਾਰ ਨੇ ਸੰਗਤ ਵਿੱਚ ਆ ਕੇ ਮਿਟਦੇ ਹੈ, ਪੂਰੇ ਗੁਰੂ ਦੀ ਸੰਗਤ ਕਰਨ ਦੇ ਨਾਲ ਇਹ ਜਿਹੜੇ ਵਿਕਾਰ ਨੇ ਛੁਟਕਾਰਾ ਪ੍ਰਾਪਤ ਹੁੰਦਾ ਹੈ। ਸਭ ਤੇ ਗੁਰੂ ਇਹੋ ਉਪਕਾਰ ਉਪਕਾਰ ਕੇ ਆਪਣਾ ਭਲਾ ਕਿਵੇਂ ਕਰਨਾ ਹੈ, ਸੰਗਤ ਬਚਾਉਣਾ, ਆਪਣੇ ਆਪ ਦੀ ਕਿਰਪਾ ਕਰਨੀ ਹੈ, ਆਪਣਾ ਭਲਾ ਇਹੀ ਹੈ। ਕਹਿੰਦੇ ਭਾਈ ਸੰਗਤ ਬਚਾਉਣਾ, ਵਿਕਾਰਾਂ ਤੋਂ ਬਚ ਕੇ ਰਹਿਣਾ, ਪ੍ਰੇਮ ਭਗਤ ਰਾਤੇ ਗੋਪਾਲ। ਕਹਿੰਦੇ ਰੱਬ ਦੇ ਪਿਆਰੇ ਜਗਸੂ ਨੇ, ਕਹਿੰਦੇ ਪ੍ਰੇਮ ਦੇ ਵਿੱਚ ਭਗਤੀ ਕਰਦੇ ਨੇ, ਗੁਰਬਾਲ ਪਰਮਾਤਮਾ ਦੇ ਨਾਲ ਇੱਕ ਇੱਕ ਹੋ ਜਾਂਦੇ ਹਨ। ਨਾਨਕ ਜਾਚੈ ਸਾਹ ਦਰਬਾਰ, ਕਹਿੰਦੇ ਮੈਂ ਐਸੇ ਗੁਰਸਿੱਖਾਂ ਦੀ ਰਵਾਲ ਕੀ ਧੂੜੀ ਮੰਗਦਾ। ਜਦ ਨਾਨਕ ਧੂੜ ਮੰਗਿਆ ਕਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਸਭ ਦੀ ਸਮਾਪਤੀ ਹੈ, ਸਮਾਂ ਸਮਾਪਤ ਹੈ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਭ ਨੂੰ ਮਹਾਰਾਜ ਗੁਰੂ ਜੀ ਸੰਤ ਬਖਸ਼ਣ ਯੋਗ ਹੈ ਜੀ, ਉਹਨਾਂ ਭੁੱਲਾਂ ਦੀ ਸਮਾਂ ਕਰਨੀ ਇਹਤੇ ਹੀ ਸਮਾਪਤੀ ਹੈ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾਹ ਦਰਬਾਰ। ਹੇ ਤੁਪ ਹੇ ਪਾਰ ਬ੍ਰਹਮ ਤਮਨਾਸੀ ਅਵਰਾਸ, ਹੇ ਪੁਰ ਹੇ ਸਰਬ ਵੈ ਸਰਜਨ ਗੁਣਸਾਰ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸੇਤ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬਵੇਕ, ਹੇ ਪਰੰਪਰ ਹਰ ਹਰੇ ਹੈ ਤਿਹੋ ਅਨਹਾਰ, ਹੇ ਸੰਤਾ ਕਿਰਪਾ ਸੰਗ ਦੇਤਾ ਨੇ ਆਧਾਰ, ਹੇ ਕਾ ਗੁਰੂ ਅਮਦਾਸ ਗੁਰੂ ਨੇ ਨਿਰਗੁਣ ਗੁਣੀ ਹੋਏ, ਨਾਨਕ ਦੀ ਜੈ ਨਾਮ ਦਾ ਰੱਖੀ ਹੈ ਕਰੋਇ, ਆਏ ਪ੍ਰਭ ਸਰਣਾਬ ਕੀ ਕਿਰਪਾ ਨਿਤ ਦਯਾਰ, ਏਕ ਅੱਖਰ ਹਰ ਮਨ ਵਸਤ ਨਾਨਕੋ ਕਨਿਆਰ। ਵਾਹਿਗੁਰੂ ਨਾਮ ਦਿਨਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰ ਨਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰ ਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।